जिहन अर वरन जास हर पास निहन जह रूप रंग अर रेख पेख को कह ना सकत कहे चल मूर्त अनुपव प्रकाश मिथो यत कोटि इंद्र इंद्रान साहे साहान गुण जय त्रिपवन ही सुर नर असुर नेत नेत बन तिरन कहत त्वै सर्वनाम कसै कवन कर्म नाम वर्णत सुमत आस कृपान खंडो खड़ग तुपक तबर अरती सैप सुरोही सहती यह हमारा पीर तीर तुही सची तुही तवर तरवार नाम तिहारो जो जपै पै सिंध पवपार काल तुही काली तुही ते अरती तुही निशानी जीत की आज तुही जग भी खड़ग के तमै शरण तिहारी आप हाथ रैलिहु उभारी सर्व ठौर मोह हो सहाई दुष्ट दोख ते लिहु बचाई नमस्कार श्री खड़ग को करो सुहित चितलाय पूर्ण करो ग्रंथ हे तुम करो सहाय मुख उचरा शास्त्र खट पिंग गिरन चढ़ जाय अंधलख बदरो सुने जब काल कृपा कराय कहां बुद्ध प्रावत शिह मारी बरन सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
वाहे गुरु साहिब जियो मद पार छंद द्वै प्रसाद गुण गन उदार महिमा अपार आसन अपंग उपमा अनंग अनपौ प्रकाश निस दिन अनास आसन आजान बाह साहान साह मद पार छंद त्वै प्रसाद गुण गन उदार।
वाहिगुरु जी का खालसा वाहिगुरु जी की फतेह। सन्मान योग गुरु खालसा सार संगत जी अमृत वेले तो जीवान सज रहे है प्रकाश सेवा दे नाल पानी दा पाठ जाप ते कीर्तन होया है। कीर्तन तो उपरंत आपां कुछ समां गुरु गोबिंद सिंह साहब महाराज जी दे मुखारबिंद तो उच्चारण कीती हुई महान पवित्र बाणी दी विचार करदे हां। विचार कर रहा 86 पौड़ियां आपां कल गुरु महाराज की कृपा नाल संपूर्ण कर लिया सन। अज अगली पौड़ी जो गिनती 87वीं है, जिहड़ी 87वीं पौड़ी का जिहड़ा छंद है रुआत तो बगैर हुण मध पार छंद है। तो इस जे छंद का ना मध पार है और अगले तेरी कृपा नाल इस विच असीं आप जी की पवित्र बाणी उच्चारण कर रहे हाँ। इस थोड़ा जिहा धद्दा होण करके पारा बोलना मध पार छंद, यानी पोला नहीं बोलना है। मध पार छंद है, ये चरण चार ने मात्रा 8 हुंदियां हन, यानी टुकां 4 हुंदियां हन ते मात्रा 8, यानी 8 अक्खर। ਭਾਵੇਂ ਕੰਨਾ ਹੋਵੇ ਉਹ ਵੀ ਇੱਕ ਅੱਖਰ ਦੀ ਗਿਣਤੀ ਵਿੱਚ ਹੁੰਦਾ ਹੈ। ਇਹ ਗੁਣ ਗਨ ਉਦਾਰ, ਇਸ ਤਰ੍ਹਾਂ ਗੁਣ ਤੇ ਗਨ 4 ਅੱਖਰ ਹੋ ਗਏ, ਉਦਾਰ 3 ਅੱਖਰ। ਇਹਨਾਂ ਦੇ ਵਿੱਚ ਜਿਹੜਾ ਕੰਨਾ ਲੱਗਿਆ ਹੈ ਇਹ ਵੀ ਇੱਕ ਅੱਖਰ ਦੀ ਗਿਣਤੀ ਵਿੱਚ, ਉਹ 8 ਹੋ ਗਏ। फिर अगे महिमा अपार, महिमा 3 अखर हो गए। जरा कन्ना लगे 1 अखर ए हो गया, फिर अपार आ गया 3 अखर, ते पप्पे नू कन्ना लगे 1 अखर की गिनती विच ए हो गया। इस तरह ये 8 मात्रा हो गई। हाँ, 4 चरण होने, यानी भुख पौड़ी दियां तुकां 4 होण। हर एक टुक दे जिहड़े अखर है मात्रा है वो 8 होण, उहनू कहिंदे ने मध पार छंद। रौ विचार भी है तेरी कृपा नाल महाराज इस विच असीं बाणी उचार रहे हाँ। हुण परमेश्वर अकाल पुरख अंतर जामी तू कैसा है, और जिवें भी है मध पार नामे छंद विच ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਹੈ, ਆਪਾਂ ਬਹੁਤ ਹੀ ਪ੍ਰੇਮ ਪਿਆਰ ਸਤਿਕਾਰ ਨਾਲ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣੀਏ ਜੀ।
ਗੁਣ ਗਨ ਉਦਾਰ,
ਇਹ ਪਰਮੇਸ਼ਰ ਵਾਹਿਗੁਰੂ ਗਨ ਨੂੰ ਸਮੂਹਦਾ ਹੁੰਦਾ ਹੈ, ਜਿੰਨੇ ਗੁਣ ਹਨ ਉਹਨਾਂ ਕਰਕੇ ਤੂੰ ਉਦਾਰ ਹੈ। ਬਹੁਤ ਵੱਡਾ ਸਖੀ ਦਾਤਾ ਹੈ, ਭਾਵ ਸਾਰੇ ਗੁਣਾਂ ਦੀ ਦੇਣ ਵਿੱਚ ਤੂੰ ਸਖੀ ਦਾਤਾ ਹੈ। ਉਹਨੂੰ ਤਰ੍ਹਾਂ ਤਰ੍ਹਾਂ ਦੇ ਗੁਣ ਹੈ, ਰਾਗ ਵਿਦਿਆ ਦਾ ਵੀ ਇੱਕ ਗੁਣ ਹੈ। ਇਸੇ ਤਰ੍ਹਾਂ ਜਿਹੜਾ ਕੋਈ ਟਾਡੀ ਕੋਈ ਟੱਡਾ ਸਾਦਗੀਆਂ ਜੀਆਂ ਲੈ ਕੇ ਬਾਰਾਂ ਗਾਉਂਦੇ, ਇਹ ਵੀ ਇੱਕ ਗੁਣ ਹੈ। ਆ ਜਿਹੜੀ ਕਥਾ ਵਿਆਖਿਆ ਵਿਚਾਰ ਕਰਨੀ, ਇਹ ਵੀ ਇੱਕ ਗੁਣ ਹੈਗਾ ਹੈ। ਕਈਆਂ ਨੂੰ ਮਹਾਰਾਜ ਨੇ ਵਧੀਆ ਗੁਣ ਬਖਸ਼ਿਆ ਹੁੰਦਾ, ਵਧੀਆ ਕਥਾ ਕਰਦੇ। ਕਈਆਂ ਨੂੰ ਵਧੀਆ ਰਾਗ ਦਾ ਗੁਣ ਬਖਸ਼ਿਆ ਹੁੰਦਾ, ਵਧੀਆ ਕੀਰਤਨ ਕਰਦੇ। ਕਈਆਂ ਨੂੰ ਦੂਜਾ ਅਟਲ ਸਾਰੰਗੀ ਦਾ ਬਾਰਾਂ ਦਾ ਗੁਣ ਬਖਸ਼ਿਆ, ਸੋਹਣੀਆਂ ਸੂਰਬੀਆਂ ਦੀਆਂ ਬਾਰਾਂ ਗਾਉਂਦੇ। ਇਸੇ ਤਰ੍ਹਾਂ ਕਈਆਂ ਨੂੰ ਮਹਾਰਾਜ ਨੇ ਉਹ ਕਵਿਤਾ ਦਾ ਗੁਣ ਬਖਸ਼ਿਆ ਹੁੰਦਾ, ਉਹ ਤਰ੍ਹਾਂ ਤਰ੍ਹਾਂ ਦੀਆਂ ਕਵਿਤਾਵਾਂ ਰਚੀ ਜਾਂਦੇ। ਉਹਨਾਂ ਦੀਆਂ ਕਵਿਤਾਵਾਂ ਦੁਨੀਆਂ ਵਿੱਚ ਪ੍ਰਸਿੱਧ ਹੈ। ਕਈਆਂ ਨੂੰ ਮਹਾਰਾਜ ਨੇ ਉਹ ਗਾਉਣ ਦੇ ਗੁਣ ਬਖਸ਼ਿਆ ਹੋਇਆ, ਉਹ ਗਾਉਣ ਵਿੱਚ ਹੀ ਬੜੇ ਵਧੀਆ ਕਾਮਯਾਬ ਹੈ। ਉਹ ਰਚਿਆ ਕਿਸੇ ਦਾ ਹੁੰਦਾ ਛੰਦ ਕਵਿਤਾ, ਕੇਵਲ ਗਾਉਣ ਦਾ ਹੀ ਉਹਨਾਂ ਵਿੱਚ ਗੁਣ ਹੈ। ਗਾਉਣ ਵਿੱਚ ਉਹ ਬੜੀ ਕਮਾਲ ਕਰ ਦਿੰਦੇ, ਸਜਾਦ ਬਜਾ ਦਿੰਦੇ ਉਸਨੂੰ। ਇਸੇ ਤਰ੍ਹਾਂ ਖੇਤੀਬਾੜੀ ਦਾ ਵੀ ਇੱਕ ਗੁਣ ਹੀ ਹੈ। ਕਈਆਂ ਨੂੰ ਵਧੀਆ ਤਰੀਕੇ ਨਾਲ ਕਰਨੀ ਆਉਂਦੀ ਹੈ, ਕਈ ਹੋ ਜਾਈ ਹੈ। ਇਸ ਤਰ੍ਹਾਂ ਹਰ ਰੋਟੀ ਪਾਣੀ ਲੰਗਰ ਪਾਣੀ ਬਣਾਉਣ ਦਾ ਵੀ ਗੁਣ ਹੈਗਾ, ਕਈਆਂ ਨੂੰ ਇਹ ਵਧੀਆ ਹੈ, ਕਈਆਂ ਨੂੰ ਨਹੀਂ ਇਹ ਕਰਨਾ ਆਉਂਦਾ। ਐਸਾ ਉਹ ਲੂਣ ਵਿੱਚ ਮਸਾਲਾ ਆਟਾ ਦਾਲ ਘਿਓ ਖੰਡ ਸਭ ਕੁਛ, ਪਰ ਗੁਣ ਹੈ ਵੇਲੋ ਕਈ ਉਹ ਕਿਹੋ ਜਿਹੀਆਂ ਮਠਿਆਈਆਂ ਬਣਾ ਕੇ ਰੱਖ ਦਿੰਦੇ ਨੇ, ਕਿਹੋ ਜਿਹੀਆਂ ਸਬਜ਼ੀਆਂ ਜੀ ਬਣਾ ਕੇ ਰੱਖ ਦਿੰਦੇ ਨੇ। ਉਹ ਜਿਹੜਾ ਤੜਕਾ ਫੜਕਾ ਜਿਹਾ ਲਾਇਆ ਹੁੰਦਾ ਹੈ, ਉਹਨਾਂ ਵਿੱਚ ਗੁਣ ਹੈ ਤੇ ਪਤਾ ਲੱਗਦਾ ਵੀ ਕਿੱਥੇ ਲੱਗ ਰਿਹਾ ਹੈ। ਇਸ ਤਰ੍ਹਾਂ ਜਾਣੀ ਇਹ ਵਾਹਿਗੁਰੂ ਨੇ ਹਰ ਇੱਕ ਨੂੰ ਗੁਣ ਬਖਸ਼ੇ ਹੈ, ਕਿਉਂਕਿ ਉਹ ਉਦਾਰ ਹੈ, ਇਹ ਗੁਣ ਦੇਣ ਵਿੱਚ ਬਖਸ਼ ਸਖੀ ਦਾਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੇ ਪਰਮੇਸ਼ਰ ਤੂੰ ਗੁਣ ਕਰਨ ਉਦਾਰ ਹੈ, ਤੂੰ ਗੁਣਾ ਕਰਕੇ ਸਖੀ ਦਾਤਾ ਹੈ। ਜਦ ਮਰਜ਼ੀ ਤੇ ਤੂੰ ਅਰਦਾਸ ਕਰਕੇ ਗੁਣ ਮੰਗ ਲਏ, ਉਹਦੀ ਤੂੰ ਕਿਰਪਾ ਕਰ ਦਿੰਦਾ, ਉਹ ਗੁਣ ਬਖਸ਼ ਦਿੰਦਾ ਉਸਨੂੰ। ਕੋਈ ਸੱਤ ਮੰਗਦਾ ਹੈ, ਕੋਈ ਸੰਤੋਖ ਮੰਗਦਾ ਹੈ, ਕੋਈ ਧਰਮ ਧੀਰਜ, ਕੋਈ ਖਿਮਾ, ਕੋਈ ਸ਼ਾਂਤੀ, ਕੋਈ ਆਤਮ ਵਿਚਾਰ, ਉਹਨਾਂ ਨੂੰ ਹੀ ਬਖਸ਼ੀ ਜਾਂਦਾ ਪਰਮੇਸ਼ਰ। ਕਈਆਂ ਨੂੰ ਸੂਰਬੀਰਤਾ ਦਾ ਗੁਣ ਹੈ ਬਖਸ਼ਿਆ ਹੋਇਆ, ਉਹਦੇ ਵਿੱਚ ਹੀ ਕਮਾਲ ਕਰੀ ਜਾਂਦੇ ਨੇ। ਕਈਆਂ ਨੂੰ ਗੱਤਕੇ ਦਾ ਗੁਣ ਬਖਸ਼ਿਆ, ਇਹ ਵੇਖ ਲਓ ਬਾਹਰ ਲੋਕਾਂ ਵਿੱਚ ਜਾ ਕੇ ਉੱਥੇ ਉਹ ਆਪਣੇ ਗੁਣ ਦੀ ਕਰਤੱਬ ਦਿਖਾ ਕੇ ਉਹਨਾਂ ਦਾ ਦਲ ਦਿਲ ਜਿੱਤੀ ਜਾਂਦੇ, ਵਾਹ ਵਾਹ ਕਰੀ ਜਾਂਦੇ ਉਹਨਾਂ ਦਾ ਗੱਤਕੇ ਦਾ ਗੁਣ ਦੇਖ ਕੇ। ਬਖਸ਼ਿਆ ਵਾਹਿਗੁਰੂ ਨੇ ਉਹ, ਜੇ ਬਖਸ਼ਿਆ ਵਾਹਿਗੁਰੂ ਨੇ, ਫਿਰ ਵਾਹਿਗੁਰੂ ਗੁਣਾਂ ਵਿੱਚ ਉਦਾਰ ਹੀ ਹੈ ਨਾ, ਸਖੀ ਹੈ। ਸਭ ਜਿੰਨੇ ਗੁਣ ਹੈ ਉਹਦੇ ਕੋਲ ਸਾਰੇ ਉਹਨੇ ਖੁੱਲ੍ਹੇ ਵੰਡੇ ਹੋਏ ਹੈ, ਸਭ ਨੂੰ ਦਿੱਤੇ ਹੋਏ ਹੈ। ਉਹ ਗੁਣਾ ਕਰਕੇ ਹਰ ਇੱਕ ਦੀ ਦੇਖ ਰੇਖ ਹੋ ਰਹੀ ਹੈ। ਕਈ ਵਾਰੀ ਹੁੰਦਾ ਵੀ ਉਹ ਜਿਹੜਾ ਗੁਣ ਹੈ ਉਹਨਾਂ ਦੀ ਮਨੁੱਖ ਦੁਰਵਰਤੋਂ ਕਰਦਾ ਹੈ, ਕੰਮ ਤਾਂ ਉਹ ਗੁਣ ਹੀ ਕਰਦੇ ਹੁੰਦੇ ਹੈ ਚੜ੍ਹਦੀ ਕਲਾ, ਪਰ ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਬੜੇ ਪਾਸੇ ਹੈ। ਜਿਵੇਂ ਜਿਹੜਾ ਕੋਈ ਉਦਮ ਹੈ ਜਾਂ ਇਸੇ ਤਰ੍ਹਾਂ ਸਾਵਧਾਨੀ ਹੈ, ਧੀਰਜ ਹੈ, ਇਹ ਹੁਣ ਇੱਕ ਬਹੁਤ ਵੱਡਾ ਗੁਣ ਹੈ। ਇਹਦੇ ਹੁਣ ਜੇ ਦੁਰਵਰਤੀ ਕੋਈ ਕਰਦੇ ਨੇ ਉਹ ਚੋਰੀ ਕਰਦੇ ਨੇ, ਡਾਕੇ ਮਾਰਦੇ, ਇਹਦੀ ਮਾੜੀ ਵਰਤੋਂ ਕਰ ਲੈਂਦੇ ਆ, ਕਿਉਂਕਿ ਸਾਵਧਾਨੀ ਬਿਨ ਸਤਰਕ ਹੋਏ ਬਿਨਾਂ ਚੋਰੀ ਨਹੀਂ ਨਾ ਹੋ ਸਕਦੀ। ਜੇ ਦਰੀ ਕੋਲ ਆਇਆ ਰਹਿੰਦਾ ਫਿਰ ਕਿੱਥੇ ਹੋਜੂ। ਐਨ ਜਿਵੇਂ ਆਪਣਾ ਘਰ ਹੁੰਦਾ ਨਾ, ਐਂ ਉਹ ਕਰੀ ਕਰਾਈ ਜਾਂਦੇ ਹੁੰਦੇ ਆ। ਜੇ ਕੋਈ ਇਹੋ ਜਿਹਾ ਸੀ ਸਮਝ ਸੂਝ ਵਾਲਾ, ਤੇ ਉਹਦਾ ਬੱਚਾ ਜਦੋਂ ਵੱਡਾ ਹੋਇਆ ਉਹ ਕਹਿੰਦਾ ਪਿਤਾ ਹੁਣ ਮੈਂ ਕੀ ਕਰਾਂ। ਉਹ ਕਹਿਣ ਲੱਗਾ ਵੀ ਚੋਰੀ ਕਰਨ ਦੇ ਵਿੱਚ ਮੇਰੇ ਵਿੱਚ ਬੜਾ ਤਕੜਾ ਗੁਣ ਹੈ, ਤੂੰ ਨਹੀਂ ਕਰ ਸਕਦਾ ਚੋਰੀ। ਮੈਂ ਦੇਖਦਾ ਵੀ ਤੇਰੇ ਵਿੱਚ ਗੁਣ ਹੈ ਨੀ। ਉਹ ਕਹਿੰਦੇ ਚੋਰੀ ਕਰਨ ਵਿੱਚ ਵੀ ਗੁਣ ਹੁੰਦਾ? ਕਹਿੰਦੇ ਹਾਂ, ਇੱਥੇ ਵੀ ਕੰਮ ਗੁਣ ਹੀ ਕਰਦੇ ਨੇ, ਭਾਵੇਂ ਮਾੜੇ ਪਾਸੇ ਆਪਾਂ ਵੱਸਦੇ ਇਹਨਾਂ ਦੀ। ਜੇ ਗੁਣਾਂ ਨਾ ਹੋਣ ਤੇ ਚੋਰੀ ਨਹੀਂ ਹੋ ਸਕਦੀ, ਕਾਮਯਾਬ ਨਹੀਂ ਹੋਈਦਾ। ਉਹ ਕਹਿਣ ਲੱਗਾ ਵੀ ਮੈਂ ਕਿਵੇਂ ਮੰਨਾਂ? ਕਹਿੰਦੇ ਦੇਖ ਲੈਂਦੇ ਹਾਂ ਵੀ ਤੇਰੇ ਵਿੱਚ ਗੁਣ ਹੈਗਾ। ਕਹਿੰਦੇ ਉਹ ਕੀ ਚਾਹੀਦੀ ਹੈ? ਕਹਿੰਦੇ ਜਿਵੇਂ ਇੱਕ ਸਾਧੂ ਦੇ ਵਿੱਚ ਧੀਰਜ ਹੁੰਦੀ, ਗੰਭੀਰਤਾ ਹੁੰਦੀ ਹੈ, ਉਹਨੂੰ ਜੋ ਮਰਜ਼ੀ ਕੋਈ ਕਹੀ ਕੁਹੀ ਜਾਏ ਉਹ ਨਹੀਂ ਘਬਰਾਉਂਦਾ ਹੁੰਦਾ, ਸਿਮਰਨ ਵਾਲਾ ਸਾਧੂ। ਉਹ ਕਹਿੰਦੇ ਚੋਰੀ ਕਰਨ ਵਿੱਚ ਵੀ ਇਹ ਸਾਧੂ ਵਾਲਾ ਗੁਣ ਚਾਹੀਦਾ, ਕੋਈ ਕੋਈ ਕਹੀ ਜਾਏ ਉਹ ਹਾਥੀ ਰੱਸਾ ਕੁੱਤਾ ਭੌਂਕੀ ਜਾਂਦਾ, ਉਹਨੂੰ ਕੋਈ ਨਹੀਂ ਹੁੰਦਾ, ਉਹ ਆਪਣੀ ਬਸ ਚਾਲ ਚੱਲਦਾ, ਕਿਉਂਕਿ ਉਹ ਗੁਣ ਹੈ ਉਹਦੇ ਵਿੱਚ। ਉਹ ਕਹਿੰਦੇ ਇਹਨਾਂ ਦਾ ਸੁਭਾਅ, ਇਹਨਾਂ ਨੂੰ ਇਹ ਦਿੱਤਾ ਮਹਾਰਾਜ ਨੇ, ਇਹਦੀ ਬਣਤੀ ਉਹਨੂੰ ਪੁੱਠੇ ਪਾਸੇ ਭੌਂਕਣ ਵਿੱਚ ਹੀ ਭਰਤੀ ਜਾਂਦੇ, ਵੀ ਚੰਗੇ ਪਾਸੇ ਵੀ ਭੌਂਕਣਾ, ਇਸ ਸੰਤਾਈ ਸਰੀਰ ਦੀ ਰੱਖਿਆ ਵਾਸਤੇ ਵੀ ਪਰਮੇਸ਼ੁਰ ਉੱਚੀ ਉੱਚੀ ਵਾਰ ਪੁਕਾਰ ਕਰੇ ਵੀ ਪਰਮੇਸ਼ੁਰ ਮੇਰੀ ਰੱਖਿਆ ਕਰੋ, ਉੱਚੀ ਉੱਚੀ ਬੋਲੇ, ਪਰ ਦੂਜੇ ਪਾਸੇ ਭੌਂਕਦੇ। ਜਾਣੀ ਗੁਣਾਂ ਦੀ ਵਰਤੋਂ ਨਹੀਂ, ਦੁਰਵਰਤੋਂ ਹੈ ਇਹਨਾਂ ਦੀ। ਇਸ ਤਰ੍ਹਾਂ ਕਹਿਣ ਲੱਗਿਆ ਵੀ ਮੇਰੇ ਨਾਲ ਚੱਲ, ਤੇਰੀ ਪ੍ਰੀਖਿਆ ਕਰ ਲੈਂਦੇ। ਜਦੋਂ ਪਹਿਲਾਂ ਤੋਂ ਜਦੋਂ ਚੱਲਿਆ ਉਦੋਂ ਹੀ ਉਹਦਾ ਦਿਲ ਜਿਹਾ ਘਬਰਾਇਆ। ਕਹਿਣ ਲੱਗਿਆ ਆਪਾਂ ਆਪਣੇ ਆਈ ਜੀ ਸਮਝ ਵੀ ਜਿਵੇਂ ਘਰੇ ਚੱਲੇ ਹੁੰਦੇ ਹਾਂ, ਬਗਾਨਾ ਘਰ ਨਹੀਂ ਸਮਝਦਾ, ਆਪਾਂ ਆਪਣੇ ਘਰੇ ਚੱਲੇ। ਫਿਰ ਜਦੋਂ ਚਲੇ ਗਏ ਤੇ ਕਹਿੰਦੇ ਆ ਲੈ ਫਿਰ ਸੱਬਲ ਲਾਪਾੜ। ਕਹਿੰਦਾ ਇਹ ਮਾੜਾ ਜਿਹਾ ਖੜਕਾ ਹੋਇਆ ਫੜ ਲੈਣਗੇ। ਕਹਿੰਦਾ ਤੂੰ ਐਂ ਸਮਝ ਵੀ ਆਪਣੇ ਘਰ ਭੰਨ ਰਹੇ, ਆਪਾਂ ਹੀ ਤੋੜ ਰਹੇ ਹਾਂ, ਬਗਾਨਾ ਨਹੀਂ ਇਹ, ਜਿਵੇਂ ਆਪਣਾ ਘਰ ਤੋੜੀ ਠੰਡ ਮੌਜ ਨਾ, ਕੋਈ ਘਬਰਾਹਟ ਨਹੀਂ ਹੁੰਦੀ ਹੈ। ਕਹਿੰਦਾ ਐਂ ਸਮਝ ਬਸ ਤੋੜ ਰਹੇ ਨੂੰ, ਕਿਹਾ ਸਿਖਾਇਆ ਲੱਗ ਗਿਆ ਤੋੜ ਦਿਆ। ਫਿਰ ਕਹਿੰਦੇ ਅੰਦਰ ਧਾਲ ਜਾ। ਕਹਿੰਦਾ ਮੈਨੂੰ ਤਾਂ ਡਰ ਲੱਗਦਾ, ਤੈਨੂੰ ਕਹਿੰਦਾ ਡਰ ਲੱਗਦਾ? ਤੂੰ ਕਹਿੰਦੇ ਐਂ ਸਮਝ ਵੀ ਆਪਣਾ ਘਰ ਆਪਣੇ ਘਰੇ ਡਰ ਮਰਦੇ ਡਰੀ ਦਾ ਤਸ ਜਾ ਕੇ ਧੱਕਾ ਦੇ ਕੇ ਅੰਦਰ ਆਕੜਾ ਖੋਲ ਕੇ ਬੜ ਜਾ। ਕਹਿੰਦਾ ਦਿਲ ਘਬਰਾਉਂਦਾ, ਕਹਿੰਦੇ ਕਿਉਂ ਘਬਰਾਉਂਦਾ ਤੇਰਾ? ਸਾਵਧਾਨ ਹੋ ਕੇ ਰਹਿ, ਘਬਰਾਹਟ ਤੋਂ ਰਹਿ, ਤੋਂ ਐਂ ਸਮਝ ਵੀ ਆਪਣੇ ਘਰ ਦੀ ਪੋਲਾ ਪੋਲੀ ਆਪਣਾ ਕਰਨੀ, ਆਪਣੇ ਘਰ ਦਾ ਹੀ ਸਭ ਕੁਝ ਦੇਖਣਾ, ਦੇਖਾ ਦੇਖਾ ਕਰਨਾ ਕੀ ਕੁਝ ਪਿਆ। ਫਿਰ ਕਹਿੰਦਾ ਵੀ ਹੁਣ ਇੱਥੇ ਤਾਂ ਹਨੇਰਾ ਦੀਦਾ, ਕਿ ਮੋਇਨਾ ਦੀਵਾ ਜਗਾ ਲਾ ਇੱਥੇ ਦੇਖ ਕੇ। ਦੀਵਾ ਜਗਾ ਲਿਆ, ਫਿਰ ਕਹਿੰਦਾ ਜੇ ਹੁਣ ਪਤਾ ਲੱਗ ਗਿਆ, ਕਹਿੰਦੇ ਤੂੰ ਸਮਝ ਵੀ ਆਪਣਾ ਘਰ ਆਇਆ ਹੈ, ਆਪਣੇ ਘਰੇ ਦੀਵਾ ਜੀ। ਜੋ ਲਾਗੇ ਪੋਲਾ ਫਾਲੀ ਜੀ ਕਰਨ, ਮਾੜਾ ਜਿਹਾ ਕਿਤੇ ਖੜਕਾ ਜਿਹਾ ਹੋ ਗਿਆ ਤੇ ਘਰ ਦੇ ਜੀ ਨੂੰ ਜਾਗ ਆ ਗਈ। ਤੇ ਹੁਣ ਉਹ ਜਿਹੜਾ ਪਿਆ ਸੀ ਸਾਵਧਾਨ ਹੋ ਗਿਆ, ਜਦੋਂ ਉਧਰੋਂ ਮਾੜਾ ਜਿਹਾ ਖੜਕਾ ਦਲਕਾ ਹੋਇਆ ਉਹਨੇ ਕਿਹਾ ਵੀ ਜਾਗ ਪਿਆ। ਇਹਦੇ ਹੁਣ ਵੀ ਉਦਮੀ ਹੈਗਾ, ਇਹ ਸਤਰਕ ਹੈਗਾ, ਸਾਵਧਾਨ ਹੈਗਾ, ਭੱਜ ਨੱਠ ਕਰ ਸਕਦਾ, ਬਚ ਪਛਾ ਕਰ ਸਕਦਾ, ਪ੍ਰੀਖਿਆ ਕਰਨੀ ਸੀ ਗੁਣ ਦੀ। ਉਹ ਕੀ ਕੀਤਾ ਨਾ, ਆਪ ਤਾਂ ਨਿਕਲ ਗਿਆ ਬਾਹਰੋਂ ਦਰਵਾਜ਼ੇ ਨੇ ਪੁੰਡਾ ਲਾ ਤਾ, ਉਹਨੂੰ ਅੰਦਰ ਤਾੜ ਗਿਆ ਵੀ ਦੇਖੀਏ ਨਿਕਲਦਾ ਹੁਣ ਉੱਥੋਂ, ਇਹਦਾ ਨਿਕਲ ਗਿਆ ਫਿਰ ਤਾਂ ਸਮਝ ਲਓ ਕਾਮਯਾਬ, ਇਹ ਨਹੀਂ ਬਚੇ ਪੜ ਗਿਆ ਫਿਰ ਨਹੀਂ ਹੁੰਦਾ। ਫਿਰ ਉਹ ਬਚਾ ਸਿਆ ਬਾਪੂ ਨੂੰ ਗਲਾ ਕੱਢੇ, ਕਹਿੰਦੇ ਉਹ ਵੇਖੋ ਮੈਨੂੰ ਫਸਾ ਗਿਆ, ਕਹਿੰਦੇ ਚਲੋ ਕੋਈ ਨਾ ਵੀ ਨਹੀਂ ਹੈ, ਜਦੋਂ ਕੁੰਡਾ ਖੋਲਿਆ ਪੱਤਰੇ ਬਾਜ ਨਿਕਲ ਗਏ, ਨਿਕਲ ਗਏ ਰਹਿ ਗਏ ਰਹਿ ਗਏ, ਜ਼ੋਰ ਪੂਰਾ ਲਾਉਣਾ ਹੈ ਬਹੁਤ। ਦਰਵਾਜ਼ੇ ਦੇ ਨਾਲ ਜੇ ਲੱਗ ਕੇ ਖੜ ਗਿਆ, ਉਹਨਾਂ ਨੇ ਵੀ ਦੀਵਾ ਜਗਾਇਆ, ਕਹਿੰਦੇ ਵੀ ਅੰਦਰ ਵੀ ਦੀਵਾ ਜਗਦਾ ਹੈ। ਜਦੋਂ ਉਹਨੇ ਆਵਾਜ਼ ਸੁਣੀ ਵੀ ਇਹ ਕਹਿੰਦੇ ਦੀਵਾ ਜਗਦਾ, ਕੁਗਰੀ ਮਾਰੀ ਦੀਵਾ ਬੁਝਾ, ਆਪਾਂ ਨਾ ਦਿਸੀਏ। ਇਹ ਬਸ ਧਾਰ ਲਈਏ ਵੀ ਜਦੋਂ ਇਹਨਾਂ ਨੇ ਦਰਵਾਜ਼ਾ ਖੋਲਿਆ ਨਾ, ਆਪਾਂ ਪਤਲੇ ਬਾਹਰ ਜਾਣੇ, ਆਪਾਂ ਨਿਕਲ ਜਾਣਾ, ਇੰਨੀ ਫੁਰਤੀ ਕਰਨੀ ਹੈ, ਇੰਨਾ ਉਦੋਂ ਕਰਨਾ। ਜਦੋਂ ਸਾਰੇ ਇਕੱਠੇ ਹੋ ਕੇ ਕਹਿੰਦੇ ਵੀ ਤੂੰ ਇੱਧਰ ਖੜ ਜਾ, ਤੂੰ ਇੱਧਰ ਖੜ ਜਾ, ਉੱਧਰ ਖੜ ਜਾ, ਆਪਾਂ ਨਿਕਲ ਨਹੀਂ ਦੇਣਾ ਹੈ। ਇੱਕ ਦੂਸਰੇ ਨੂੰ ਕਹੀ ਜਾਂਦੇ ਸੀ, ਉਹ ਸੁਣੀ ਜਾਂਦਾ ਸੀ ਅੰਦਰ, ਉਹ ਕਹਿੰਦਾ ਵੀ ਠੀਕ ਹੈ, ਇਹ ਸਾਰੇ ਥਾਂ ਇਹਨਾਂ ਨੇ ਕਾਮਯਾਬੀ ਕਰ ਲਈ ਹੈ, ਜਿੱਥੇ ਆਪਾਂ ਪਾਲ ਲਾਇਆ ਨਾ ਉੱਥੇ ਨਹੀਂ ਹੋਣੀ, ਆਪਾਂ ਉੱਥੋਂ ਵੀ ਨਿਕਲਾਂਗੇ। ਬਸ ਫਿਰ ਕੀ ਉਹ ਮੇਰਾ ਮੁਖੀ ਸੀ, ਉਹ ਕਹਿੰਦਾ ਲੈ ਵੀ ਹੁਣ ਮੈਂ ਕੁੰਡਾ ਖੋਲਦਾ, ਇਹ ਸਾਰੇ ਸਾਵਧਾਨ ਹੋ ਜਾਓ। ਉਹਨੇ ਵੀ ਅੰਦਰ ਸੁਣ ਲਿਆ ਵੀ ਹੁਣ ਕੁੰਡਾ ਖੋਲਣ ਲੱਗੀ, ਇੱਧਰੋਂ ਇਹ ਵੀ ਤਿਆਰ ਪ੍ਰਤਿਆਰ ਹੋ ਗਿਆ। ਜਦੋਂ ਬਸ ਵਰਲਡ ਜੀ ਖੋਲੀ ਤੇ ਫਟਾਫਟ ਨੇ ਦਰਵਾਜ਼ੇ ਧੱਕੇ ਤੇ ਬਸ ਮਾਰ ਗਿਆ, ਪੱਤਰੇ ਮਾਰ ਗਿਆ। ਬਸ ਦੇਖਦਿਆਂ ਦੇਖਦਿਆਂ ਉਹ ਪਹਾੜ ਵਿੱਚ ਜੀ ਕਿਧਰੇ ਗਿਆ, ਕਦੇ ਹੱਥ ਹੋ ਗਈ, ਬੜਾ ਚੁਸਤ ਚਲਾਕ, ਬੜਾ ਸਾਵਧਾਨ ਸੀ। ਉਹ ਜਦੋਂ ਆਇਆ ਘਰੇ ਤੇ ਪਿਓ ਬੋਇ ਨਾ ਲੰਮੀਆਂ ਤਾਣ ਕੇ ਰਜਾਈ ਤਲਾਈ ਪਿਆ ਸੱਤਾ ਮੋਈ ਨਾ, ਉਹਨੂੰ ਕਿਹਾ ਬਾਪੂ ਤੂੰ ਕਿੱਥੇ ਫਸਾਇਆ, ਕਹਿੰਦੇ ਤੂੰ ਆ ਗਿਆ, ਕਹਿੰਦੇ ਹਾਂ ਆ ਗਿਆ, ਤੇ ਉਸ ਕਿਸ ਨੂੰ ਕਾਮ ਜਾਵਾ, ਕਹਿੰਦੇ ਸੌ ਜਾ ਮਾਰ ਤੂੰ ਕਾਮ ਜਾ ਰਿਹਾ, ਇਸ ਕੰਮ ਵਿੱਚ ਗੁਣ ਹੈਗਾ ਤੇਰੇ ਵਿੱਚ, ਕਹਿੰਦੇ ਸਾਵਧਾਨੀ ਹੈਗੀ ਹੈ, ਤੂੰ ਉਦਮੀ ਹੈਗਾ, ਤੂੰ ਧੀਰੇ ਧਾਰੀ ਵੀ ਹੈਗਾ। ਕਹਿੰਦੇ ਪਿਓ ਇਹ ਕਹਿੰਦੇ ਕਿ ਕਹਿੰਦੇ ਮਾੜੇ ਪਾਸੇ ਆਪਾਂ ਵਰਤ ਰਹੇ ਹਾਂ, ਕੰਮ ਗੁਣੀ ਹਰ ਪਾਸੇ ਕਰਦੇ, ਕਾਮਯਾਬੀ ਗੁਣਾਂ ਨਾਲ ਹੈ, ਪਰ ਉਹਦੀ ਦੁਰਵਰਤੋਂ ਆਪਣੀ ਹੈ, ਆਪਾਂ ਮਾੜਾ ਕਰਦੇ, ਲੋਕਾਂ ਦੇ ਘਰਾਂ ਦੀਆਂ ਚੋਰੀਆਂ ਚੁੱਕੇ ਜੀ, ਇਹ ਗੁਣ ਕਹਿੰਦੇ ਆਹ ਉੱਦਮ ਅਸੀਂ ਦੂਜੇ ਪਾਸੇ ਖੇਤੀਬਾੜੀ ਫਰਕ ਕਰੀਏ, ਕੋਈ ਹੋਰ ਦੁਕਾਨ ਚਲਾਉਣ ਵਿੱਚ ਜਾਂ ਨੌਕਰੀ ਚਾਕਰੀ ਵਿੱਚ ਇਹ ਗੁਣ ਵਰਤੀਏ, ਉੱਧਰ ਵੀ ਹੋ ਸਕਦੇ ਕਾਮਯਾਬ। ਪਰ ਇਹ ਜਿਹੜਾ ਦੁਰਵਰਤੋਂ ਹੈ, ਇਹ ਵੀ ਕਿਸੇ ਦਾ ਮਾਲ ਘਟਿਆ ਕਮਾਇਆ ਚੱਕੋ ਮੋਜਾ ਲੁੱਟੋ, ਇੱਥੇ ਆਪਣਾ ਕੋਈ ਲੱਗਦਾ ਨਹੀਂ, ਉੱਥੇ ਮਿਹਨਤ ਕਰਨੀ ਪੈਂਦੀ, ਇੱਥੇ ਕਰੀ ਕਰਾਈ, ਇਸ ਕਰਕੇ ਇਹਦੀ ਦੁਰਵਰਤੋਂ ਆਪਾਂ ਕਰ ਰਹੇ ਹਾਂ, ਕੰਮ ਹਰ ਪਾਸੇ ਗੁਣੀ ਕਰ ਰਹੇ ਹਾਂ, ਤਰੱਕੀ ਕੋਨਾ ਕਰਕੇ ਹੁੰਦੀ ਹੈ। ਇਸ ਕਰਕੇ ਜਿਹੜਾ ਪਰਮੇਸ਼ਰ ਹੈ, ਜਿਹਦੇ ਕਰਕੇ ਮਨੁੱਖ ਦੀ ਤਰੱਕੀ ਹੁੰਦੀ ਹੈ, ਕਾਮਯਾਬੀ ਹਾਸਲ ਹੁੰਦੀ, ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ, ਹੇ ਪਰਮੇਸ਼ਰ, ਤੇਰੇ ਸਮੂਹ ਗੁਣਿਆਂ ਨੂੰ ਬਖਸ਼ਣ ਵਾਸਤੇ ਬਹੁਤ ਵੱਡਾ ਉਧਾਰ ਹੈ, ਬਹੁਤ ਵੱਡਾ ਸਖੀ ਦਾਤਾ ਹੈ, ਜਿਹੜਾ ਮਰਜ਼ੀ ਗੁਣ ਮੰਗੇ ਉਹੀ ਤੂੰ ਦਿੰਦਾ ਖੁੱਲਾ, ਸੰਤੋਖ ਮੰਗੇ ਸਤ ਮੰਗੇ ਗਹਿਰ ਗੰਭੀਰਤਾ ਮੰਨੇ, ਉਹ ਸਾਰੇ ਗੁਣ ਤੂੰ ਬਖਸ਼ਿਸ਼ ਕਰਨ ਵਾਲਾ ਹੈ। ਗੁਣ ਗਨ ਉਧਾਰ, ਗੁਣ ਨਾ ਸੁਭਾਅ ਦਾ ਵੀ ਹੁੰਦਾ ਹੈ, ਜਿਵੇਂ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੈਰਾੜੀ ਰਾਗ ਵਿੱਚ ਇੱਕ ਸ਼ਬਦ ਆਉਂਦਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜਿਹੜਾ ਪਰਮੇਸ਼ਰ ਦਾ ਭਗਤ ਜਨ ਆ ਉਹ ਪਰਮੇਸ਼ਰ ਦੇ ਗੁਣ ਗਾਵੇ। ਗੁਣ ਗਾਉਂਦਿਆਂ ਜੇ ਕੋਈ ਕਹਿੰਦੇ ਨਿੰਦਿਆ ਕਰੇ, ਕਹਿੰਦੇ ਫੇਰ ਵੀ ਆਪਣਾ ਗੁਣ ਨਾ ਗਵਾਵੇ। ਆਪਣਾ ਜਿਹੜਾ ਉਹਦਾ ਸੁਭਾਅ ਨਾ ਗੁਣ ਗਾਉਣ ਵਾਲਾ ਉਹ ਨਾ ਗਵਾਵੇ, ਗੁਣ ਗਾਉਣੇ ਨਾ ਛੱਡੇ, ਗੁਣਾਂ ਵਾਲਾ ਗਾਉਣ ਵਾਲਾ ਸੁਭਾਅ ਨਾ ਛੱਡੇ। ਪਹਿਲੇ ਹੈ ਵੀ ਹਰ ਜਨ ਰਾਮ ਨਾਮ ਗੁਣ ਗਾਵੇ, ਵੀ ਪਰਮੇਸ਼ਰ ਦੇ ਗੁਣ ਗਾਵੇ, ਪਰਮੇਸ਼ਰ ਦਾ ਜਾਣ। ਵੀ ਜੇ ਉਹਦੀ ਕੋਈ ਨਿੰਦਿਆ ਕਰੀ, ਉਹਨੂੰ ਮਾੜਾ ਮਾੜੀ ਕਹੀ, ਚਿੱਕਰ ਸੁੱਟੀ ਜੇ, ਬਦਨਾਮੀ ਕਰੀ ਜੇ ਉਹਦੇ, ਕਹਿੰਦੇ ਉਹ ਗੁਣ ਗਾਉਣ ਵਾਲਾ ਆਪਣਾ ਜਿਹੜਾ ਗੁਣ ਕੀ ਹੈ ਸੁਭਾਅ ਹੈ ਉਹਨੂੰ ਨਾ ਗਵਾਵੇ, ਗਵਾ ਗੁਣ ਨਾ ਛੱਡੇ, ਸੁਭਾਅ ਨਾ ਛੱਡੇ, ਉਸ ਗਾਈ ਜਾਏ। ਵੀ ਉਹ ਆਪਣਾ ਨਿੰਦ ਕਿ ਨਹੀਂ ਸੁਭਾਅ ਛੱਡਦੇ, ਤੂੰ ਕਿਉਂ ਛੱਡਦੇ ਆਪਣਾ ਸੁਭਾਅ? ਵੀ ਤੂੰ ਉਹਨੂੰ ਵੀ ਆਪਣਾ ਸੁਭਾਅ ਛੱਡਣਾ ਨਹੀਂ ਚਾਹੀਦਾ। ਇਸ ਕਰਕੇ ਗੁਣ ਦਾ ਅਰਥ ਸੁਭਾਅ ਹੈ। ਜਿਹੜਾ ਵਾਹਿਗੁਰੂ ਹੈ, ਜਿਹੜਾ ਚੰਗਾ ਸੁਭਾਅ, ਉਹਦੇ ਬਖਸ਼ਣ ਵਿੱਚ ਉਹ ਉਦਾਰ ਹੈ। ਬਹੁਤ ਵੱਡਾ ਸਖੀ ਦਾਤਾ ਹੈ, ਚੰਗਾ ਵਧੀਆ ਸੁਭਾਅ ਬਖਸ਼ਦਾ ਜਿਹੜਾ ਕੋਈ ਮੰਗ ਮੰਗਦਾ। ਇਸੇ ਤਰ੍ਹਾਂ ਜਿਹੜਾ ਕੋਈ ਮੰਦਾ ਗੁਣ ਹੈ, ਮੰਦਾ ਗੁਣ ਸੁਭਾਅ ਹੈ, ਉਹਨੂੰ ਉਹ ਵਿਸ਼ੇਸ਼ ਕਰਕੇ ਦਾਰ ਕੀ ਦਾਰ ਦੇਣ ਵਾਲਾ ਹੈ, ਉਹ ਵਿਸ਼ੇਸ਼ ਕਰਕੇ ਦਾਰ ਨੂੰ ਦਲਣ ਵਾਲਾ ਹੈ। ਉਹ ਦੋਵਾਂ ਰੂਪਾਂ ਵਿੱਚ ਇਹਦਾ ਅਰਥ ਹੈ। ਸੰਧੀ ਕਰਕੇ ਜਿਹੜੇ ਚੰਗਾ ਸੁਭਾਅ, ਉਹਦੇ ਬਖਸ਼ਿਸ਼ ਵਾਸਤੇ ਉਹ ਵਾਰਾ ਸਖੀ ਦਾਤਾ ਹੈ, ਬਖਸ਼ਦਾ ਹੈ। ਜਿਹੜਾ ਕੋਈ ਮਾੜਾ ਸੁਭਾਅ, ਉਹਨੂੰ ਵਿਸ਼ੇਸ਼ ਕਰਕੇ ਦਲਣ ਵਾਲਾ ਪਰਮੇਸ਼ਰ ਹੈ, ਮਾੜਾ ਸੁਭਾਅ ਖਤਮ ਕਰ ਦੇਣ ਵਾਲਾ, ਚੰਗਾ ਸੁਭਾਅ ਬਖਸ਼ਣ ਵਾਲਾ ਹੈ। ਵਿਦਾਂਤ ਮਤ ਦੇ ਵਿੱਚ ਗੁਣ ਨੂੰ ਵਿਸ਼ੇਦਾ ਹੁੰਦਾ ਹੈ, ਜਿਵੇਂ ਪੰਜ ਇੰਦਰੀਏ ਹੈ, ਗਿਆਨ ਇੰਦਰੀਏ ਹੈ, ਤੇ ਪੰਜ ਹੀ ਉਹਨਾਂ ਦੇ ਗੁਣ ਹੁੰਦੇ ਹੈ, ਪੰਜ ਉਹਨਾਂ ਦੇ ਵਿਸ਼ੇ ਹੁੰਦੇ ਹੈ, ਤੇ ਪੰਜ ਉਹਨਾਂ ਦੇ ਦੇਵਤੇ ਹੁੰਦੇ ਹੈ। ਜਿਵੇਂ ਕੰਨਾਂ ਦਾ ਜਿਹੜਾ ਗੁਣ ਹੈ, ਵਿਸ਼ਾ ਹੈ, ਉਹ ਸ਼ਬਦ ਹੈ। ਜਿੱਥੋਂ ਵੀ ਕੋਈ ਸ਼ਬਦ ਆਊਗਾ, ਆਵਾਜ਼ ਆਊਗੀ, ਉੱਧਰ ਨੂੰ ਕੰਨ ਮੱਲੋ ਮੱਲੀ ਜਾਣਗੇ, ਤੇ ਉਹਦਾ ਗਿਆਨ ਵੀ ਦੇਣਗੇ ਵੀ ਤੈਨੂੰ ਇਹ ਚੰਗਾ ਕਹਿ ਰਿਹਾ ਕਿ ਮਾੜਾ ਕਹਿ ਰਿਹਾ, ਅਨੰਦ ਜਣਾ ਦੇਣਗੇ। ਵਿਸ਼ਾ ਕਹੋ ਜਣਾਉਣਾ ਕਹੋ, ਵੀ ਕੰਨਾਂ ਦਾ ਇਹ ਗੁਣ ਵਿਸ਼ਾ ਹੈ ਵੀ ਉਹ ਜੋ ਕੁਛ ਹੈ ਉਹ ਸ਼ਬਦ ਕਿਹਾ ਜਾ ਰਿਹਾ ਉਹਦਾ ਉਹ ਗਿਆਨ ਦੇ ਦਿੰਦੇ ਹਨ, ਜਣਾ ਦਿੰਦੇ ਉਸਨੂੰ। ਸ਼ਬਦ ਸਪਾਰਸ ਹੈ, ਜਿਹੜੀ ਕੋਈ ਚਪਰ ਚਮੜੀ ਹੈ ਇਹਦਾ ਵਿਸ਼ਾ ਹੈ, ਉਹ ਸਪਾਰਸ ਹੈ। ਇਹਦੇ ਨਾਲ ਕੋਈ ਚੀਜ਼ ਉਹ ਜਣਾ ਦੇਗੀ ਕਿ ਇਹ ਤੱਤਾ ਹੈ ਕਿ ਠੰਡਾ ਹੈ, ਇਹ ਕੂੜਾ ਹੈ ਕਿ ਖਰਦੜਾ ਹੈ। ਕਿਸੇ ਸਰੀਰ ਦੇ ਹਿੱਸੇ ਨਾਲ ਤੁਸੀਂ ਕੋਈ ਵਸਤੂ ਸੁਹਾਓ, ਠੰਡੀ ਤੱਤੀ ਚਮੜੀ ਦੱਸ ਦਊਗੀ। ਰੂਪ ਅੱਖਾਂ ਦਾ ਵਿਸ਼ਾ ਹੈ, ਰੂਪ ਕਿਹੋ ਜਿਹਾ ਇਹਦਾ ਆਕਾਰ ਹੈ, ਮਧਰਾ ਹੈ, ਲਮਚਾ ਹੈ, ਸੋਹਣੇ ਰੂਪ ਵਾਲਾ ਰੂਪ ਹੈ, ਇਹ ਗੁਣ ਹੈ। ਇਸ ਤਰ੍ਹਾਂ ਜਿਹੜੇ ਕੋਈ ਸ਼ਬਦ ਸਪਰਸ਼ ਰੂਪ ਰਸ ਜਿਹੜੀ ਰਸਨਾ ਹੈ ਉਹਦਾ ਵਿਸ਼ਾ ਹੈ, ਹਰ ਤਰ੍ਹਾਂ ਤਰ੍ਹਾਂ ਦੇ ਰਸਾਂ ਨੂੰ ਜਣਾਉਣਾ ਸਮਝਾਉਣਾ ਵੀ ਇਹ ਖੱਟਾ ਰਸ ਹੈ, ਮਿੱਠਾ ਰਸ ਹੈ, ਕਸੈਲਾ ਰਸ ਹੈ, ਫੋਕਾ ਰਸ ਹੈ, ਕੌੜਾ ਰਸ ਵਾਲੀ ਚੀਜ਼ ਹੈ। ਰੂਪ ਰਸ ਗੰਧ, ਇਸੇ ਤਰ੍ਹਾਂ ਜਿਹੜਾ ਨੱਕ ਹੈ ਇਹਦਾ ਵਿਸ਼ਾ ਹੈ, ਸੁਗੰਧੀ ਸੁਗੰਧੀ ਆਦਿਕ ਨੂੰ ਜਣਾਉਣਾ। ਇਸ ਤਰ੍ਹਾਂ ਵਿਦਾਂਤ ਮਤ ਅਨੁਸਾਰ ਗੁਣ ਦਾ ਅਰਥ ਵਿਸ਼ਾ ਹੈ। ਇਹ ਜਿਹੜੇ ਕੋਈ ਮਾੜੇ ਵਿਸ਼ੇ ਹੈ, ਸ਼ਬਦ ਸਪਰਸ਼ ਰੂਪ ਰਸਗੰਧ, ਇਹਨਾਂ ਨੂੰ ਪਰਮੇਸ਼ਰ ਕਹਿੰਦੇ ਉਹ ਦਲ ਦੇਣ ਵਾਲਾ ਹੈ। ਇਸੇ ਤਰ੍ਹਾਂ ਗੁਣ ਗਣ ਉਧਾਰ, ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਸਮੂਹ ਗੁਣਾਂ ਨੂੰ ਬਖਸ਼ਣ ਵਾਲਾ ਹੈ, ਜਿਹੜੇ ਫੱਗਣ ਉਹਨਾਂ ਨੂੰ ਦਲ ਦੇਣ ਵਾਲਾ ਹੈ,
ਮਹਿਮਾ ਅਪਾਰ।
ਫਿਰ ਵਾਹਿਗੁਰੂ ਦੀ ਜਿਹੜੀ ਮਹਿਮਾ ਉਹ ਅਪਾਰ ਹੀ ਹੈ, ਪਾਰਾ ਪਾਰ ਤੋਂ ਰਹਿ ਜਿੱਥੇ ਕਿੱਥੇ ਉਹਦੀ ਮਹਿਮਾ ਹੋ ਰਹੀ ਹੈ। ਉਹ ਲੱਖਾਂ ਪਤਾਲਾਂ ਵਿੱਚ, ਲੱਖਾਂ ਆਕਾਸ਼ਾਂ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਸੀ, ਉਹ ਆਪਣੇ ਚੇਲੇ ਨੂੰ ਨਾਲ ਲੈ ਕੇ ਉੱਥੇ ਉੱਥੇ ਮਹਿਮਾ ਵਡਿਆਈ ਹੋ ਰਹੀ ਸੀ, ਉੱਥੇ ਕੀਰਤਨ ਹੋ ਰਹੇ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਰੂਪ ਸੀ ਤੇ ਮਹਾਰਾਜ ਨੂੰ ਕੜਾ ਪ੍ਰਸ਼ਾਦੀਆਂ ਦੇਗਾਂ ਦੇ ਭੋਗ ਲੱਗ ਰਹੇ ਤਾਂ ਦੁਰਗਾਵਾਂ ਲਹੀ ਕੜਾਈ। ਇਸ ਤਰ੍ਹਾਂ ਇਹ ਪਰਮੇਸ਼ਰ ਵਾਹਿਗੁਰੂ ਆਪ ਦੀ ਜਿਹੜੀ ਮਹਿਮਾ ਹੈ ਉਹ ਪਾਰਾ ਵਾਰ ਤੋਂ ਰਹਿ ਤਾਂ ਹੱਦ ਬੰਨੇ ਤੋਂ ਅੱਗੇ ਹੈ। ਆਪਦੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਹੈ ਤੇ ਅਪਾਰ ਹੀ ਮਹਿਮਾ ਆਪ ਬਖਸ਼ਿਸ਼ ਕਰਨ ਵਾਲੇ ਹੋ। ਜਿਹਦੇ ਤੇ ਤਰੁੱਟ ਪੈਂਦੇ ਹੈ, ਜਿਹਦੇ ਤੇ ਬਖਸ਼ਿਸ਼ ਕਰ ਦਿੰਦੇ ਹੈ ਵਾਹਿਗੁਰੂ, ਫਿਰ ਬੇਨਤੀ ਮਹਿਮਾ ਉਹਦੀ ਵਡਿਆਈ ਕਰਾ ਦਿੰਦੇ ਹੈ। ਹਰ ਪਾਸੇ ਉਹਦੀ ਜੈ ਜੈਕਾਰ ਹੁੰਦੀ ਹੈ। ਹਰਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਦੇਵੀ ਦੇਵਤੇ ਸ਼ਹੀਦ ਮਰੀਜ਼ ਸਭ ਉਹਦੀ ਜੈ ਜੈਕਾਰ ਕਰਦੇ ਹੈ। ਜਦੋਂ ਇੱਥੋਂ ਜਾਂਦਾ ਉਦੋਂ ਵੀ ਜੈ ਜੈਕਾਰ, ਹੀਰ ਬਾਬੀ ਬਲਦ ਪਖਾਵੇ ਕੂਆ ਤਾਲ ਵਜਾਵੇ, ਪੈਰ ਚੋਲਣਾ ਗਲਹਾ ਨਾਚਾ ਪੈਸਾ ਭਗਤ ਕਰਾਵੇ, ਸਭ ਉਹਦੀ ਵਡਿਆਈ ਕਰਦੇ। ਹਾਥੀ ਤੇ ਚੜ੍ਹਨ ਵਾਲਾ ਇੰਦਰ, ਰਵਾ ਵਜਾਉਣ ਵਾਲਾ ਨਾਰਦ ਮੁਨੀ, ਝੋਟੇ ਦੀ ਸਵਾਰੀ ਕਰਨ ਵਾਲਾ ਧਰਮ ਰਾਜਾ, ਇਸ ਤਰ੍ਹਾਂ ਬੈਲ ਦੀ ਸਵਾਰੀ ਕਰਨ ਵਾਲਾ ਸ਼ਿਵਜੀ, ਇਹ ਸਭ ਕਹਿੰਦੇ ਹੋ ਜਿਹੜਾ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀ ਹੈ, ਬਖਸ਼ ਕਰਦੀ ਹੈ, ਉਹਦੀ ਵਡਿਆਈ ਕਰਦੇ, ਉਹਦਾ ਸਿਰ ਸਲਾਘਾ ਕਰਦੇ। ਇਸ ਕਰਕੇ ਮਹਾਰਾਜ ਆਪ ਜੀ ਦੀ ਮਹਿਮਾ ਵੀ ਅਪਾਰ ਹੀ ਹੈ ਤੇ ਅਪਾਰ ਹੀ ਮਹਿਮਾ ਦੀ ਆਪ ਬਖਸ਼ਿਸ਼ ਕਰਨ ਵਾਲੇ ਆਪਣੇ ਪਿਆਰਿਆਂ ਤਾਈ
ਆਸਨ ਅਪੰਗ।
ਆਪ ਜੀ ਦਾ ਜਿਹੜਾ ਆਸਨ ਹੈ ਉਹ ਅਪੰਗ ਵੀ ਇੱਕ ਰਸ ਹੈ, ਸਾਰ ਸੰਗਤ ਰੂਪੀ ਆਸਨ ਵੀ ਮਹਾਰਾਜ ਅਪੰਗ ਹੀ ਹੈ, ਉਹ ਵੀ ਇੱਕ ਰਸ ਹੈ। ਸਾਰੇ ਯੁਗਾਂ ਵਿੱਚ ਜਿਹੜੀ ਸਤਸੰਗਤ ਹੈ ਉਹ ਹੁੰਦੀ ਹੈ, ਕੋਈ ਯੁਗ ਆ ਜਾਏ, ਸਤਯੁਗ ਆ ਜਾਏ, ਤ੍ਰੇਤਾ ਆ ਜਾਏ, ਦੁਪਯੁਗ ਆ ਜਾਏ, ਕਲਯੁਗ ਆ ਜਾਏ, ਸਤਸੰਗਤ ਦੀ ਮਹਾਨਤਾ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ। ਔਰ ਜਿਵੇਂ ਉਹ ਹਰੀ ਰਾਜਾਂ ਦੀ ਰਾਣੀ ਉਹ ਸਾਰ ਸੰਗਤ ਵਿੱਚ ਜਾ ਬੈਠਦੀ ਸੀ, ਰਾਤ ਨੂੰ ਕੀਰਤਨ ਸੁਣਦੀ ਸੀ, ਤੇ ਸਤਸੰਗਤ ਦੀ ਉਹ ਮਹਿਮਾ ਸੀ, ਵਡਿਆਈ ਸੀ। ਦੇਖ ਲਓ ਉਹਦੀ ਰਾਜੇ ਹਰੀਚੰਦ ਨੇ ਉਹ ਖੜਾਂ ਜੀ ਚੁੱਕ ਕੇ ਲੈ ਆਇਆ ਸੀ, ਮੈਂ ਕੁਛ ਪੜਤਾਲ ਕਰੂੰਗਾ, ਪਰ ਉੱਥੋਂ ਸੰਗਤ ਵਿੱਚੋਂ ਹੀ ਉਹ ਨਵੀਂ ਹਾਸਲ ਹੋ ਗਈ ਸੀ। ਸਾਰ ਸੰਗਤ ਰੂਪੀ ਜਿਹੜਾ ਆਸਨ ਆਪ ਜੀ ਦਾ ਮਾਰਾ ਇੱਕ ਰਾਸ ਹੈ, ਬੇਸ਼ੱਕ ਸਾਰ ਸੰਗਤ ਰੂਪੀ ਇਸ ਵਿੱਚ ਸੰਗਤ ਹਰ ਪਿਆ ਵੱਸੈ ਜੀ, ਉਹ ਸਾਰ ਸੰਗਤ ਵਿੱਚ ਮਹਾਰਾਜ ਆਪ ਜੀ ਵੱਸਦੇ, ਉਹ ਸਾਰ ਸੰਗਤ ਸਤਸੰਗ ਹੈ। ਆਪ ਜੀ ਦਾ ਜਿਹੜਾ ਸਾਰ ਸੰਗਤ ਰੂਪੀ ਆਸਨ ਉਹ ਇੱਕ ਰਸ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਖਤਮ ਨਹੀਂ ਕਰ ਸਕਦਾ ਤੇਰੀ ਸਤਸੰਗਤ ਰੂਪੀ ਆਸਨ ਨੂੰ। ਉਹ ਜੁਗਾਂ ਜੁਗਾਂ ਵਿੱਚ ਆਸਨ ਅਪੰਗ, ਆਪ ਨੂੰ ਆਸ ਨਹੀਂ, ਕੋਈ ਆਸਾ ਨਹੀਂ ਹੈ। ਆਪ ਇੱਕ ਰਾਸਾ ਤੋਂ ਰਹੇ ਤੋ ਜੀ, ਦੁਨੀਆਂ ਦੀਆਂ ਆਸਾਂ ਜਿਹੜੀਆਂ ਉਹ ਸਾਰਿਆਂ ਜੀਵਾਂ ਨੂੰ ਹੈਗੀਆਂ ਵੀ ਆਹ ਹੈ ਉਹ ਹੈ, ਆਹ ਮਾਰਾ ਆਸਨ ਕੋਈ ਆਸਾ ਨਹੀਂ ਆਪ ਜੀ ਨੂੰ। ਇਹ ਅਪੰਗ ਡੋਲਣ ਤੋਂ ਟੁੱਟਣ ਤੋਂ ਰਹੇ ਤੋ ਜੀ, ਹਮੇਸ਼ਾ ਅਚਲ ਆਸਣ ਵਾਲੇ ਹੋ।
ਉਪਮਾ ਅਨੰਗ,
ਆਪ ਦੀ ਜਿਹੜੀ ਉਪਮਾ ਕਾਮਦੇਵ ਵੀ ਮਾਰਾ ਕਰਦਾ ਹੈ, ਕਾਮਦੇਵ ਨੇਮ ਦੇਵ ਨਾਲੋਂ ਵੀ ਆਪ ਜੀ ਦੀ ਮਾਰਾ ਉਪਮਾ ਮਹਾਨ ਹੈ, ਬਹੁਤ ਸੁੰਦਰ ਹੈ। ਉਹ ਆਪ ਜੀ ਦੇ ਸਰੂਪ ਦੇ ਅੱਗੇ ਕਾਮਦੇਵ ਦੀ ਕੁਝ ਨੀ ਸੁੰਦਰਤਾ ਕੋਈ ਨੀ ਉਹਦੀ ਸ਼ੋਭਾ ਰਹਿੰਦੀ ਹੈ। ਉਹ ਆਪ ਜੀ ਦੇ ਅੰਗਾਂ ਦੀ ਉਪਮਾ ਬੇਅੰਤ ਹੈ। ਲੱਛਣਾ ਬਿਰਤੀ ਦੁਆਰਾ ਅਨ ਅੰਗ ਵਿਸ਼ਾ ਅਰਥ ਦਾ ਅਰਥ ਅਨ ਅੰਗ ਕਰਕੇ ਅੰਨੋ ਅੰਗਾਂ ਦੀ ਆਪ ਰਹੇ ਅਨ ਅੰਗ ਈਸ਼ਾ ਅੰਗਾਂ ਚੋਂ ਰਹੇ ਤੋਂ ਤੇ ਆਪ ਜੀ ਦੀ ਫੇਰ ਵੀ ਬੜੀ ਭਾਵ ਉਪਮਾ ਹੈ। ਭਾਵੇਂ ਆਪਦਾ ਕੋਈ ਚੱਕਰ ਚੈਨ ਰੂਪ ਰੰਗ ਅੰਗ ਪ੍ਰਤੰਗ ਹੈ ਨਹੀਂ ਹੈ, ਫੇਰ ਵੀ ਆਪ ਜੀ ਦੀ ਬੜੀ ਮਹਾਨ ਮਹਿਮਾ ਹੈ। ਸਾਰੇ ਆਪ ਜੀ ਦੀ ਮਹਿਮਾ ਕਰਕਰਾ ਰਹੇ ਹਨ। ਅੰਗਾਂ ਤੋਂ ਬਹਿ ਰਹੇ ਆਕਾਸ਼ ਹੈ ਲੱਛਣਾ ਬੇਦੀ ਦੁਆਰਾ, ਕਿਉਂਕਿ ਇਹਦਾ ਅੰਗ ਪ੍ਰਤੰਗ ਕੋਈ ਹੱਥ ਪੈਰ ਹੈ ਨਹੀਂ ਨਾ ਆਕਾਸ਼, ਪਰ ਫੇਰ ਵੀ ਇਹਦੀ ਮਹਿਮਾ ਹੈ ਵੀ ਜਿਵੇਂ ਆਕਾਸ਼ ਵਿਆਪਕ ਹੈ ਪਰਮੇਸ਼ਰ ਸਾਰੇ ਵਿਆਪਕ ਹੈ। ਜਿਵੇਂ ਆਕਾਸ਼ ਨੂੰ ਕੋਈ ਜਿੰਨੇ ਮਰਜ਼ੀ ਤੀਰ ਮਾਰੀ ਜਾਏ, ਕਿੰਨੇ ਮਰਜ਼ੀ ਗੋਲੀਆਂ ਚਲਾਈ ਜੀ, ਉਹਨੂੰ ਕੋਈ ਨਹੀਂ ਛੂਹਦਾ। ਇਹ ਤੁਹਾਨੂੰ ਨਹੀਂ ਛੂਹਦੇ, ਤੁਸੀਂ ਆਕਾਸ਼ ਵਰਤੋਂ। ਜਿਵੇਂ ਆਕਾਸ਼ ਦੇ ਵਿੱਚ ਉਹ ਦੂਰਤਾ ਦਾ ਦੋਸ਼ ਹੋਣ ਕਰਕੇ ਉਹ ਨੀਲਪੁਣਾ ਜਾਂ ਨੀਲਾਪੁਣਾ ਜਾਂ ਦਿਸਦਾ ਹੈ। ਹੁਣ ਜਿਹਦੇ ਵਿੱਚ ਨੀਲਾਪੁਣਾ ਤਾਂ ਹੈ ਨਹੀਂ, ਇਸ ਤਰ੍ਹਾਂ ਵੀ ਉਹ ਆਪ ਜੀ ਵਿੱਚ ਆਪਦਾ ਕੋਈ ਰੂਪ ਰੰਗ ਤਾਂ ਹੈ ਨਹੀਂ, ਅਗਿਆਨਪੁਣਾ ਕਰਕੇ ਆਪ ਜੀ ਵਿੱਚ ਦਿਸਦਾ ਵੀ ਐਸਾ ਹੈ। ਆਕਾਸ਼ ਵਿੱਚ ਕੋਈ ਫੁਰਨਾ ਨਹੀਂ ਹੁੰਦਾ ਹੈ, ਇਸੇ ਤਰ੍ਹਾਂ ਆਕਾਸ਼ ਵਿੱਚ ਆਪ ਨੂੰ ਕੋਈ ਫੁਰਨਾ ਨਹੀਂ ਫੁਰਦਾ। ਫਰ ਰੂਪ ਹੋ ਇਸ ਤਰ੍ਹਾਂ ਮਹਾਰਾ ਆਪ ਜੀ ਦੀ ਜਿਹੜੀ ਉਪਮਾ ਹੈ ਉਹ ਆਕਾਸ਼ਵਤ ਮਹਾਨ ਵਿਆਪਕ ਹੋਣੇ ਕਰਕੇ
ਅਨਭਉ ਪ੍ਰਕਾਸ਼
ਆ ਮਹਾਰਾ ਅਨਭਉ ਪ੍ਰਕਾਸ਼ ਹੈ, ਸਤੇ ਪ੍ਰਕਾਸ਼ ਹੋ ਜੀ ਵਿਸ਼ਵਮ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋ। ਕੋਈ ਪਰਤੇ ਪ੍ਰਕਾਸ਼ ਦੂਸਰੇ ਤੋਂ ਪ੍ਰਕਾਸ਼ ਲੈ ਕੇ ਨਹੀਂ ਤੁਸੀਂ ਕਿਸੇ ਨੂੰ ਪ੍ਰਕਾਸ਼ ਦੇ ਰਹੇ। ਅਨਭਉ ਪ੍ਰਕਾਸ਼ ਇਹੀ ਯਾਨੀ ਸ਼ੁੱਧ ਪਾਠ ਹੈ। ਭਾਈ ਸੁਖਾ ਸਿੰਘ ਵਾਲੀ ਬੀੜ ਦੇ ਵਿੱਚ ਵੀ ਭਾਈ ਮਨੀ ਸਿੰਘ ਇਹ ਦੋਵੇਂ ਸਰੂਪ ਦੇ ਵਿੱਚ ਜਿਹੜਾ ਇਹ ਪਾਠ ਅਨੁਭਵ ਊੜੇ ਨਾਲ ਹੀ ਹੈ। ਕਈਆਂ ਦੇ ਵਿੱਚ ਅਨੁਭਵ ਬਾਵੇ ਨਾਲ ਆਇਆ। ਇਹ ਗਾਉਣੀ ਪਾਠ ਹੈ, ਦੂਜਾ ਪਾਠ ਮੁੱਖ ਪਾਠ ਸ਼ੁੱਧ ਅਨੁਭਵ ਪ੍ਰਕਾਸ਼ ਹੀ ਹੈ। ਆ ਮਹਾਰਾ ਆਪ ਜੀ ਦਾ ਸੁਤੇ ਪ੍ਰਕਾਸ਼ ਹੈ। ਆਪ ਜੀ ਦਾ ਜਿਹੜਾ ਪ੍ਰਕਾਸ਼ ਭੈ ਤੋਂ ਰਹਿਤ ਡਰ ਤੋਂ ਰਹਿਤ ਕਰਨ ਵਾਲਾ ਹੈ।
ਨਿਸ ਦਿਨ ਅਨਾਸ
ਹੈ, ਦਿਨ ਹੋਵੇ ਰਾਤ ਹੋਵੇ ਆਪ ਨਾਸ ਤੋਂ ਰਹਿਤ। ਜਿਵੇਂ ਕਈਆਂ ਨੂੰ ਕਈਆਂ ਨੇ ਬਰਬਰ ਜੇ ਲੈ ਲਏ ਸੀ ਨਾ ਵੀ ਨਾ ਮੈਂ ਦਿਨੇ ਮਰਾਂ ਮੈਂ ਨਾ ਰਾਤ ਮਰਾਂ, ਫਿਰ ਵੀ ਉਹ ਮਰੀ ਗਿਆ ਸੀ ਹਰਨਾਕਸ਼। ਸੰਧਿਆ ਦਾ ਸ਼ਾਮ ਦਾ ਸਮਾਂ ਸੀ, ਉਹ ਸੂਰਜ ਛਿਪਿਆ ਹੋਇਆ ਸੀ। ਜੋ ਨਰਸਿੰਘ ਨੇ ਫੜਿਆ ਉਸਨੂੰ ਕਹਿੰਦੇ ਵੀ ਦੇਖ ਲਾ ਤੂੰ, ਤੂੰ ਵਰਜਾ ਲਿਆ ਸੀ ਨਾ ਵੀ ਨਾ ਦਿਨੇ ਮਰਾਂ ਨਾ ਮਰੇ ਮਰਾਂ, ਤੇ ਹੁਣ ਨਾ ਦਿਨ ਨਾ ਰਾਤ ਹੈ, ਸੂਰਜ ਛਿਪਿਆ ਹੋਇਆ ਹੈ, ਮੂੰਹ ਹਨੇਰਾ ਜਿਹਾ ਹੈ, ਨਾ ਚਾਨਣ ਹੈ ਨਾ ਹਨੇਰਾ ਹੈ। ਸੂਰਜ ਛਿਪਣ ਤੋਂ ਬਾਅਦ ਥੋੜਾ ਥੋੜਾ ਜਿਹਾ ਉਹ ਦਿਸਦਾ ਹੀ ਹੁੰਦਾ, ਹਨੇਰਾ ਜਿਹਾ ਵੀ ਆਉਂਦਾ ਹੁੰਦਾ। ਇਸ ਤਰ੍ਹਾਂ ਵੀ ਨਾ ਹੁਣ ਦਿਨ ਨਾ ਰਾਤ ਹੈ। ਦੂਜਾ ਸੀ ਵੀ ਮੈਂ ਕਿਸੇ ਮਹੀਨੇ ਵਿੱਚ ਨਾ ਮਰਾਂ, ਆਹ ਜਿਹੜੇ 12 ਮਹੀਨੇ ਹੈ ਇਹਨਾਂ ਵਿੱਚ ਮੇਰੀ ਮੌਤ ਨਾ ਹੋਵੇ। ਹੁਣ ਤੂੰ ਦੇਖ ਲਾ ਵੀ ਆਹ ਜਿਹੜਾ ਮਹੀਨਾ ਹੈ ਇਹ 12 ਮਹੀਨਿਆਂ ਵਿੱਚੋਂ ਕੋਈ ਮਹੀਨਾ ਨਹੀਂ ਹੈ, 13ਵਾਂ ਮਹੀਨਾ ਹੈ, ਲਾਉਣ ਦਾ ਮਹੀਨਾ ਹੈ। ਇਹ 3 ਸਾਲਾਂ ਵਿੱਚੋਂ ਇੱਕ ਮਹੀਨਾ ਵੱਧ 13ਵਾਂ ਉਹ ਚੰਦਰਮਾ ਦੇ ਪੱਖਾਂ ਨਾਲ ਹੋ ਜਾਂਦਾ ਹੈ, ਬੜੀ ਸੁਰੀ ਪੱਖ ਦੇ ਨਾਲ ਕਹਿੰਦੇ ਵੀ ਹੁਣ ਇਹ ਤੇਰਵਾਂ ਜਿਹੜਾ ਅੱਖ ਹੈ ਮਾਸ ਹੈ ਅਸ਼ੁੱਧ ਮਾਸ ਚੱਲ ਰਿਹਾ ਹੈ, ਇਹ ਕਿਸੇ 12 ਮਹੀਨਿਆਂ ਵਿੱਚੋਂ ਮਹੀਨਾ ਗਿਣਤੀ ਵਿੱਚ ਨਹੀਂ, ਇਹ ਵਾਧੂ ਹੈ। ਫਿਰ ਇਸੇ ਤਰ੍ਹਾਂ ਤੂੰ ਕਿਹਾ ਸੀ ਬ੍ਰਹਮਾ ਤੇਰੀ ਸ੍ਰਿਸ਼ਟੀ ਵਿੱਚੋਂ ਮੈਨੂੰ ਨਾ ਕੋਈ ਮਾਰ ਸਕੇ, ਤੇ ਹੁਣ ਮੈਂ ਬ੍ਰਹਮਾ ਦੀ ਸ੍ਰਿਸ਼ਟੀ ਵਿੱਚੋਂ ਨਹੀਂ ਹੈ, ਸਗੋਂ ਮੈਂ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਹਾਂ। ਬ੍ਰਹਮਾ ਮੈਥੋਂ ਪੈਦਾ ਹੁੰਦਾ, ਮੈਂ ਨਹੀਂ ਉਹਦੋਂ ਪੈਦਾ ਹੋਇਆ, ਇਸ ਕਰਕੇ ਉਹਦੀ ਸ੍ਰਿਸ਼ਟੀ ਤੋਂ ਬਾਹਰ ਹੈ। ਫਿਰ ਤੂੰ ਕਿਹਾ ਸੀ ਵੀ ਕੋਈ ਸ਼ਸਤਰ ਜਿਹੜਾ ਉਹਦੇ ਨਾਲ ਮੇਰਾ ਨਾ ਨਾਸ ਹੋਵੇ, ਕਿਸੇ ਸ਼ਸਤਰ ਕਰਕੇ ਨਾ ਮੈਂ ਮਰਾਂ। ਕਹਿੰਦੇ ਹੁਣ ਤੂੰ ਦੇਖ ਲਾ ਵੀ ਮੇਰੇ ਹੱਥ ਵਿੱਚ ਕੋਈ ਸ਼ਸਤਰ ਹੈਗਾ ਪਰ ਫਿਰ ਵੀ ਮਾਰਨਾ। ਕਹਿੰਦੇ ਉਹ ਕਿਵੇਂ ਵੀ ਆ ਜਿਹੜੇ ਹੱਥਾਂ ਦੇ ਵੱਡੇ ਵੱਡੇ ਨੌ ਹੈ ਨਾ ਨੂੰਦਰਾ ਜੀਆਂ, ਇਹਦੇ ਨਾਲ ਤੇਰਾ ਪੇਟ ਭਾਲ ਦੇਣਾ ਹੈ, ਇਸ ਕਰਕੇ ਸ਼ਸਤਰ ਕੋਈ ਚਲਾਉਣਾ ਨਹੀਂ ਆ, ਜਾਂ ਨੂੰਦਰਾ ਨਾਲ ਤੇਰਾ ਪੇਟ ਪਾੜ ਦੇਣਾ, ਤੈਨੂੰ ਅੱਗੇ ਲੰਘਾ ਦੇਣਾ, ਮਾਰ ਮੁਕਾਉਣਾ, ਇਸ ਕਰਕੇ ਵੀ ਆਉਂ ਜਿਵੇਂ ਹਰਨਾਸ਼ ਦਾ ਉਹ ਦਿਨ ਤੇ ਰਾਤ ਦਾ ਵਿਚਕਾਰਲਾ ਜਾਂ ਸਮਾਂ ਹੋਣ ਕਰਕੇ ਨਾਸ ਹੋ ਗਿਆ ਸੀ, ਭਾਵੇਂ ਉਹਨੇ 12 ਲੈ ਲਏ ਸੀ, ਪਰ ਤੇਰਾ ਪਰਮੇਸ਼ਰ ਦਿਨੇ ਰਾਤ ਨਾਸ ਨਹੀਂ ਹੁੰਦਾ ਹੈ, ਨਾ ਤੂੰ ਦਿਨ ਦੇ ਸਮੇਂ ਮਰਦਾ, ਨਾ ਰਾਤ ਦੇ ਸਮੇਂ, ਨਾ ਵਿਚਾਲੇ ਸੰਧਿਆ ਦੇ ਸਮੇਂ ਤੇਰਾ ਨਾਸ ਹੈ, ਰਾਤ ਦਿਨ ਤੂੰ ਨਾਸ ਤੋਂ ਰਹਿਤ ਹੀ ਹੈ। ਇਸ ਤਰ੍ਹਾਂ ਨਿਹ ਦਿਨ ਰਾਤ ਦਿਨੇ ਰਾਤ ਮਰ ਆਪ ਨਾਸ ਨਹੀਂ ਹੁੰਦੇ ਹੋ।
ਆ ਜਾਨ ਬਾਹ
ਆਪ ਜੀ ਦੀਆਂ ਜਿਹੜੀਆਂ ਬਾਹਾਂ ਹਨ, ਮਹਾਰਾਜ ਜਾਨ ਨੂੰ ਗੋਡਿਆਂ ਦਾ ਹੁੰਦਾ ਵੀ ਜਿਵੇਂ ਅਵਤਾਰਾਂ ਦੀਆਂ ਬਾਹਾਂ ਲੰਮੀਆਂ ਗੋਡਿਆਂ ਤੱਕ ਹੁੰਦੀਆਂ, ਉਹ ਕਹਿੰਦੇ ਗੋਡਿਆਂ ਤੱਕ ਬਾਹਾਂ ਵਾਲੇ ਨੇ ਤੁਸੀਂ ਨਿਰਗੁਣ ਸਰੂਪ ਵਿੱਚ, ਜਾਂ ਸਰਗੁਣ ਸਰੂਪ ਵਿੱਚ ਆ ਮਹਾਰਾਜ ਅਜਾਨ ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲੇ ਹੋ। ਇਹ ਵੀ ਅਵਤਾਰੀ ਪੁਰਸ਼ਾਂ ਦਾ ਇੱਕ ਵਿਸ਼ੇਸ਼ਤਾ ਹੈ ਵੀ ਉਹਦੀਆਂ ਉਹਨਾਂ ਦੀਆਂ ਬਾਹਾਂ ਗੋਡਿਆਂ ਤੱਕ ਹੋਣਗੀਆਂ, ਚਿਪਣੀ ਤੱਕ ਉਹਨਾਂ ਦੀ ਜਿਹੜੀ ਵਾਹ ਆ ਜਾਂਦੀ, ਲੰਮੀ ਵਾਹ ਹੁੰਦੀ ਹੈ। ਜਿਹੜੇ ਕੋਈ ਮਹਾ ਮਹਾਨ ਹੁੰਦੇ ਚੱਕਰਪਤੀ ਪਾਤਸ਼ਾਹ ਜਾਂ ਕੋਈ ਅਵਤਾਰੀ ਪੁਰਸ਼, ਸੋ ਇਸ ਤਰ੍ਹਾਂ ਮਹਾਰਾਜ ਤੂੰ ਅਜਾਨ ਵਾਹ ਹੋ, ਗੋਡਿਆਂ ਤੱਕ ਬਾਹਾਂ ਵਾਲਾ, ਲੰਮੀਆਂ ਬਾਹਾਂ ਵਾਲਾ, ਲੰਮੀਆਂ ਪੂਜਾ ਵਾਲਾ ਹੈ। ਤੇਰੀਆਂ ਜਿਹੜੀਆਂ ਬਾਹਾਂ ਹੈ ਉਹ ਬਹੁਤ ਦੂਰ ਤੱਕ ਹੈ, ਜਿੱਥੇ ਮਰਜ਼ੀ ਤੂੰ ਰੱਖਿਆ ਕਰ ਸਕਦਾ ਹੈ। ਸੋ ਇਸ ਤਰ੍ਹਾਂ ਜਿਵੇਂ ਆ ਜਾਣ ਬਾਹੋ, ਜਿਵੇਂ ਹਾਥੀ ਦੀਆਂ ਸੁੰਡ ਜਾ ਹੁੰਦਾ, ਇਸ ਤਰ੍ਹਾਂ ਜਿਹੜੀਆਂ ਕੋਈ ਬਾਹਾਂ ਹੈ ਗੋਡਿਆਂ ਤੇ ਉਹ ਚਪਣੀਆਂ ਜਿਹੀਆਂ ਹੁੰਦੀਆਂ, ਇਸੇ ਤਰ੍ਹਾਂ ਵਿਚਾਲੇ ਬਾਹਾਂ ਦੇ ਹੁੰਦਾ, ਹਾਥੀ ਦਾ ਸੁੰਡ ਜਾਓ ਵਿਚਾਲੇ ਗੰਢ ਜੀ ਨਹੀਂ ਨਾ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਆਪ ਜੀ ਦੀਆਂ ਹਾਥੀ ਵਰਗੀਆਂ ਬਾਹਾਂ ਹਨ, ਇਹਨਾਂ ਬਾਹਾਂ ਨਾਲ ਆਪ ਜੀ ਸਭ ਦੇ ਪ੍ਰੇਰਕ ਹੋ, ਬ੍ਰਹਮਾ ਆਦਿਕ ਦੇਵੀ ਦੇਵੀ ਦੇਵਤਿਆਂ ਦੇਵੀ
ਸਾਹਨ ਸ਼ਾਹ।
ਫਿਰ ਸ਼ਾਹੂਕਾਰਾਂ ਦਾ ਤੂੰ ਮਹਾਰਾਜ ਸ਼ਾਹੂਕਾਰ ਹੈ, ਵੱਡਾ ਸ਼ਾਹੂਕਾਰ ਹੈ, ਬਾਦਸ਼ਾਹ ਦਾ ਵੱਡਾ ਬਾਦਸ਼ਾਹ ਹੈ। ਜਿਹੜੇ ਸਵਾਹ ਹਨ ਉਹਨਾਂ ਦਾ ਵੀ ਤੂੰ ਸਵਾਸ ਰੂਪ ਹੈ, ਆਹ ਸਾਰੇ ਸਵਾਸਾਂ ਵਿੱਚ ਤੇਰੀ ਸੱਤਾ ਹੈ, ਜਿਸ ਕਰਕੇ ਮਨੁੱਖ ਜੀ ਰਿਹਾ ਹੈ ਸਵਾਸ ਲੈ ਕੇ। ਇਸੇ ਤਰ੍ਹਾਂ ਜਿਹੜੇ ਸ਼ਾਹੂਕਾਰ ਨਹੀਂ ਹੈ ਉਹਨਾਂ ਨੂੰ ਵੀ ਤੂੰ ਪਾਤਸ਼ਾਹ ਸ਼ਾਹ ਬਣਾਉਣ ਵਾਲਾ ਹੈ।
ਰਾਜਾਨ ਰਾਜ
ਫਿਰ ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਕਾਸ਼ਕਾਂ ਦਾ ਤੂੰ ਪ੍ਰਕਾਸ਼ਕ ਹੈ, ਚੰਦਰਮਾ ਸੂਰਜ ਆਦਿਕ ਜਿਹੜੇ ਪ੍ਰਕਾਸ਼ਕ ਹੈ ਇਹਨਾਂ ਦਾ ਵੀ ਤੂੰ ਪ੍ਰਕਾਸ਼ਕ ਹੈ। ਰਾਜਾਨ ਰਾਜ ਜਿਨ੍ਹਾਂ ਨੂੰ ਰਾਜ ਭਾਗ ਨਹੀਂ ਕੁਲ ਦੇ ਵਿੱਚ, ਉਹਨਾਂ ਨੂੰ ਤੂੰ ਰਾਜ ਭਾਗ ਬਖਸ਼ਣ ਵਾਲਾ ਹੈ। ਜਿਵੇਂ ਉਹ ਬਾਬਰ ਮਹਾਰਾਜ ਨੂੰ ਕਹਿੰਦਾ ਸੀ ਸਾਡੇ ਕੋਲ ਦੇ ਵਿੱਚ ਮਹਾਰਾਜ ਕੋਈ ਰਾਜ ਭਾਗ ਨਹੀਂ ਆਇਆ, ਜੇ ਤੁਸੀਂ ਮਹਾਰਾਜ ਕੋਈ ਦੇਣਾ ਚਾਹੁੰਦੇ ਪੁਸ ਦਰ ਪੁਸ ਰਾਜ ਭਾਗ ਬਖਸ਼ੋ, ਵੀ ਨਾ ਵੀ ਇੱਕ ਪੀੜ੍ਹੀ ਹੋਵੇ ਤੇ ਅਗਲੀ ਪੀੜ੍ਹੀ ਰਾਜ ਚਲੇ, ਪੁਸ ਦਰ ਪੁਰ ਅੱਗੇ ਤੋਂ ਅੱਗੇ ਮਹਾਰਾਜ ਸਾਡਾ ਰਾਜ ਭਾਗ ਹੋਵੇ। ਤੇ ਵਾਹਿਗੁਰੂ ਦਾ ਸਰੂਪ ਸੀ ਗੁਰੂ ਨਾਨਕ ਸਾਹਿਬ ਜੀ, ਮਹਾਰਾਜ ਕਹਿੰਦੇ ਵੀ ਹਾਂ ਪੁਸ ਦਰ ਪੁਸ ਰਾਜ ਭਾਗ ਹੋਊਗਾ, ਪਰ ਨਾਲ ਸ਼ਰਤ ਇਹ ਹੈ ਵੀ ਜਿੰਨਾ ਚਿਰ ਸਾਡੇ ਘਰ ਨਾਲ ਜੁੜੇ ਰਹੇ ਉਨਾ ਚਿਰ ਰਾਜ ਭਾਗ ਰਹੂਗਾ, ਜਦੋਂ ਸਾਡੇ ਘਰ ਨਾਲ ਤੁਸੀਂ ਵੈਰ ਵਿਰੋਧ ਸ਼ੁਰੂ ਕਰ ਲਿਆ ਫਿਰ ਰਾਜ ਭਾਗ ਚਲਾ ਜਾਊਗਾ, ਫਿਰ ਨਹੀਂ ਰਹਿਣਾ ਰਾਜ ਭਾਗ। ਇਸ ਤਰ੍ਹਾਂ ਮਹਾਰਾਜ ਜਿਨ੍ਹਾਂ ਕੋਲ ਰਾਜ ਭਾਗ ਹੈ ਨਹੀਂ ਉਹਨਾਂ ਨੂੰ ਤੁਸੀਂ ਮਹਾਰਾਜ ਰਾਜ ਭਾਗ ਬਖਸ਼ਣ ਵਾਲੇ ਹੋ, ਐਸੇ ਮਹਾਨ ਹੋ ਜੀ
ਭਾਨਾਨ ਭਾਨ।
ਫਿਰ ਆ ਮਹਾਰਾਜ ਸੂਰਜਾਂ ਦੇ ਵੀ ਸੂਰਜੋ, ਪਰ ਸੂਰਜ ਆਦਿਕਾਂ ਦੇ ਤੁਸੀਂ ਭਾਨ ਕੀਏ ਪ੍ਰਕਾਸ਼ਕ ਹੋ। ਭਾਨ ਨੂੰ ਕਸਣ ਦਾ ਹੁੰਦਾ, ਕਸਣ ਕਰਨ ਵਾਲਿਆਂ ਵਿੱਚੋਂ ਮਹਾਰਾਜ ਆ ਬਹੁਤ ਵੱਡੇ ਕਸਣ ਕਰਤੇ ਹੋ, ਬਹੁਤ ਵੱਡੇ ਬਕਤਵ ਕਰਨ ਵਾਲੇ ਹੋ, ਕਸਾ ਵਿਆਖਿਆ ਕਰਨ ਵਾਲੇ ਹੋ। ਅਗਰ ਕਲਗੀਧਰ ਰੂਪ ਹੋ ਕੇ ਵੇਖ ਲਓ ਆਪ ਹੀ ਪਰਮੇਸ਼ਰ ਨੇ ਸਾਰੀ ਬਾਣੀ ਵਿਚਾਰਨ ਕਰਤੀ, ਸਾਰੀ ਕਥਾ ਕਰ ਦਿੱਤੀ। ਵੇਰਾ ਕਿੰਨੀ ਆਪਣੇ ਮੁਖਾਰਬਿੰਦ ਤੋਂ ਵਾਹਿਗੁਰੂ ਨੇ ਆ ਦਸਮ ਰੂਪ ਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ। ਮਹਾਰਾਜ ਜਿਹੜੇ ਕਸਣ ਕਰਨ ਵਾਲੇ ਆ ਉਹਨਾਂ ਵਿੱਚੋਂ ਆਪ ਬਹੁਤ ਵੱਡੇ ਕਸਣ ਕਰਨ ਵਾਲੇ ਹੋ, ਬੇਅੰਤ ਬੇਨਤੀ ਕੁਛ ਉਚਾਰ ਦੇਣ ਵਾਲੇ ਹੋ। ਪ੍ਰਕਾਸ਼ਕਾਂ ਦੇ ਜਿਹਨਾਂ ਦਾ ਕੋਈ ਪ੍ਰਕਾਸ਼ਕ ਨਹੀਂ ਉਹਨਾਂ ਦੇ ਤੁਸੀਂ ਪ੍ਰਕਾਸ਼ਕ ਹੋ ਜੀ।
ਦੇਵਾਨ ਦੇਵ,
ਫਿਰ ਤੁਸੀਂ ਮਹਾਰਾਜ ਜਿਹੜੇ ਦੇਵ ਤੇ ਉਹਨਾਂ ਦੇ ਵੀ ਦੇਵ ਹੋ, ਪ੍ਰਕਾਸ਼ਕ ਹੋ। ਦੇਵਤਿਆਂ ਦੇ ਵੀ ਦੇਵ ਇੰਦਰ ਰੂਪ ਹੋ, ਦੇਵਤਿਆਂ ਦੇ ਦੇਵ ਜਿਹੜੇ ਕੋਈ ਵਿਸ਼ਨ ਦੇਵ ਉਹਦੇ ਵੀ ਤੁਸੀਂ ਦੇਵ ਹੋ, ਵਿਸ਼ਨੂੰ ਦੇ ਵੀ ਦੇਵ ਹੋ, ਪ੍ਰਕਾਸ਼ਕ ਹੋ ਜੀ।
ਉਪਮਾ ਮਹਾਨ,
ਫਿਰ ਆਪ ਜੀ ਦੀ ਜਿਹੜੀ ਉਪਮਾ ਹੈ ਉਹ ਬਹੁਤ ਮਹਾਨ ਹੈ, ਆਪ ਜੀ ਦੀ ਵਡਿਆਈ ਬਹੁਤ ਵੱਡੀ ਹੈ। ਸਾਰੇ ਲੱਖਾਂ ਪਤਾਲਾਂ ਆਕਾਸ਼ਾਂ ਵਿੱਚ ਆਪ ਜੀ ਦੀ ਉਪਮਾ ਵਡਿਆਈ ਹੋ ਰਹੀ, ਆਪ ਜੀ ਦੇ ਗੁਣਾਂ ਬਾਦ ਗਾਏ ਜਾ ਰਹੇ ਹਨ।
ਇੰਦਰਾਨ ਇੰਦਰ,
ਇੰਦਰਾਂ ਦੇ ਵੀ ਆਪ ਇੰਦਰ ਹੋ, ਜਾਂ ਜਿਹੜਾ ਕੋਈ ਇੰਦਰ ਨਹੀਂ ਹੈ ਉਹਨਾਂ ਦੇ ਵੀ ਆਪ ਇੰਦਰ, ਉਹਨਾਂ ਦੇ ਵੀ ਮਾਲਕ ਹੋ। ਹਾਂ ਜਿਹੜਾ ਕੋਈ ਇੰਦਰ ਹੈ ਉਹਨੂੰ ਇੰਦਰ ਪੁਣਾ ਰਾਜ ਭਾਗ ਇੰਦਰਾਣੀ ਤਖਤ ਬਖਸ਼ਣ ਵਾਲੇ ਹੋ।
ਬਾਲਾਨ ਬਾਲ,
ਫਿਰ ਮਹਾਰਾਜ ਬਾਲਕਾਂ ਵਿੱਚੋਂ ਆ ਮਹਾਰਾਜ ਜਿਹੜਾ ਬਾਲ ਹੋ, ਬਾਲਕਾਂ ਤੋਂ ਵੀ ਬਾਲਕ ਹੋ, ਆਹ ਜਿਹੜੇ ਬਾਲ ਨਹੀਂ ਉਹਨਾਂ ਨੂੰ ਵੀ ਮਹਾਰਾਜ ਉਹਨਾਂ ਤੋਂ ਵੀ ਆਪ ਸਿਆਣੇ ਹੋ। ਬਾਲਕਾਂ ਵਿੱਚ ਵੀ ਆਪ ਜੀ ਦਾ ਨਿਵਾਸ ਹੈ, ਜਿਹੜੇ ਬਾਲ ਨੇ ਨਹੀਂ ਹੈ, ਨੌਜਵਾਨ ਹੈ, ਬਜ਼ੁਰਗ ਹੈ, ਉਹਨਾਂ ਵਿੱਚ ਵੀ ਆਪ ਜੀ ਦਾ ਨਿਵਾਸ ਹੈ। ਜਿਹੜੇ ਬਾਲਾਨ ਗਿਆਨਵਾਨ ਪੁਰਸ਼ ਹੈ ਤੇ ਬਾਲਾਨ ਬਾਲ ਜਿਹੜੇ ਅਗਿਆਨੀ ਪੁਰਸ਼ ਹੈ ਉਹਨਾਂ ਵਿੱਚ ਵੀ ਆਪ ਜੀ ਨਿਵਾਸ ਕਰ ਰਹੇ ਹੋ।
ਰੰਕਾਨ ਰੰਗ,
ਇਸੇ ਤਰ੍ਹਾਂ ਜਿਹੜੇ ਕੋਈ ਰੰਕਾਨਕੀ ਗਰੀਬ ਲੋਕ ਹੈ ਉਹਨਾਂ ਵਿੱਚੋਂ ਇਹ ਪਰਮੇਸ਼ਰ ਤੋਂ ਬਹੁਤ ਵੱਡਾ ਗਰੀਬੀ ਭਾਵ ਵਾਲਾ ਹੈ। ਪਰਮੇਸ਼ਰ ਜਿਵੇਂ ਗਰੀਬ ਕੋਈ ਜਣਾਉਂਦਾ ਨਹੀਂ ਹੁੰਦਾ, ਕਹਿੰਦਾ ਮੇਰੇ ਕੋਲ ਤਾਂ ਕੁਛ ਨਹੀਂ ਹੈ, ਪਰਮੇਸ਼ਰ ਨਹੀਂ ਪਹੁੰਚਾਉਂਦਾ ਹੈ, ਗਰੀਬਾਂ ਵਿੱਚੋਂ ਤੂੰ ਬਹੁਤ ਵੱਡਾ ਗਰੀਬ ਹੈ। ਬਹੁਤ ਜਿਹੜੀ ਨਿਮਰਤਾ ਹੈ ਗਰੀਬੀ ਉਹ ਤੂੰ ਬਖਸ਼ਣ ਵਾਲਾ, ਨਿਮਰਤਾ ਦਾ ਘਰ ਹੈ ਤੂੰ ਪਰਮੇਸ਼ਰ।
ਕਾਲਾਨ ਕਾਲ,
ਜਾਂ ਤੂੰ ਗਰੀਬੀ ਵਿੱਚ ਨਿਮਰਤਾ ਵਿੱਚ ਮਹਾਰਾ ਨਿਵਾਸ ਕਰ ਰਿਹਾ, ਜਿੱਥੇ ਗਰੀਬੀ ਹੈ ਨਿਮਰਤਾ ਹੈ ਉੱਥੇ ਤੇਰਾ ਮਹਾਰਾ ਨਿਵਾਸ ਹੈ, ਉੱਥੇ ਬਖਸ਼ਿਸ਼ ਤੂੰ ਕਰਦਾ ਹੈ। ਕਾਲਾਨ ਕਾਲ, ਜਿਹੜੇ ਕਾਲ ਕਰਨ ਵਾਲੇ ਉਹਨਾਂ ਦਾ ਵੀ ਤੂੰ ਕਾਲ ਕਰਨ ਵਾਲਾ, ਤੂੰ ਮਹਾਕਾਲ ਹੈ। ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ। ਜਿਹੜੇ ਕਾਲਾਨ ਕੀ ਇਹ ਸਮੇਂ ਆਦਿਕ ਹੈ ਉਹਨਾਂ ਦਾ ਵੀ ਤੂੰ ਸਮਾਂ ਹੈ, ਉਹਨਾਂ ਨੂੰ ਉਹ ਪੂਰਵ ਵਿਖਤ ਵਰਤਮਾਨ ਜਿਹੜੇ ਕੋਈ ਸਮੇਂ ਹੈ ਉਹ ਤੇਰੀ ਹੋਣ ਹਸਤੀ ਕਰਕੇ ਕਾਇਮ ਹੈ। ਇਹਨਾਂ ਸਮਿਆਂ ਦਾ ਵੀ ਨਾਸ ਕਰਨ ਵਾਲਾ ਤੂੰ ਹੀ ਹੈ।
ਅਨਭੂਤ ਅੰਗ
ਆਪ ਜੀ ਦਾ ਜਿਹੜਾ ਅੰਗ ਕੀ ਹੈ ਸਰੀਰ ਹੈ ਭੂਤ ਨੂੰ ਤੱਤਾਂ ਦਾ ਹੁੰਦਾ। ਆਪ ਜੀ ਦਾ ਜਿਹੜਾ ਸਰੀਰ ਹੈ ਉਹ ਤੱਤਾਂ ਤੋਂ ਰਹਿਤ ਹੈ, ਬਾਕੀ ਜਦੋਂ ਪੰਜ ਤੱਤ ਸਾਰਿਆਂ ਦੇ ਸਰੀਰ ਦੇ ਆ, ਪੰਜ ਤੱਤਾਂ ਰਾਹੀਂ 25 ਪ੍ਰਕਿਰਤੀਆਂ 25 ਪ੍ਰਕਿਰਤੀਆਂ ਰਾਹੀਂ ਸਰੀਰ ਆ ਗਏ ਉਹਦੇ ਵਿੱਚ। ਉਹ ਤੇਰਾ ਜਿਹੜਾ ਅੰਕੀ ਹੈ ਸਰੀਰ ਹੈ ਤੱਤਾਂ ਤੋਂ ਰਹਿਤ ਹੈ, ਇਸੇ ਤਰ੍ਹਾਂ ਅਨਭੂਤ ਅੰਗ ਆਪ ਜੀ ਦੇ ਉਹ ਅਨਭੂਤ ਨੂੰ ਅਚਰਜ ਦਾ ਹੁੰਦਾ। ਹਾਂ ਮਹਾਰਾਜ ਅਚਰਜ ਸਰੂਪ ਵਾਲੇ ਅਸੀਂ ਅਚਰਜ ਹੀ ਸਰੀਰ ਵਾਲੇ ਹੋ।
ਆਭਾ ਅਭੰਗ
ਆਭਾ ਅਭੰਗ ਆਪ ਜਿਹੜੀ ਜਿਹੜੀ ਆਭਾ ਕੀ ਸ਼ੋਭਾ ਹੈ ਉਹ ਭੰਗ ਕੀ ਨਾਸ ਤੋਂ ਰਹਿਤ ਹੈ। ਇਸੇ ਤਰ੍ਹਾਂ ਆਕਾਸ਼ ਦੇ ਨਾਈ ਆਪ ਜੀ ਦੀ ਸੋਭਾ ਵਡਿਆਈ ਹੈ।
ਗਤ ਮਿਤ ਅਪਾਰ
ਆਪ ਦੀ ਗਤ ਕੀ ਜਿਹੜੀ ਪ੍ਰਾਪਤੀ ਦੀ ਮਿਤ ਕੀ ਮਰਯਾਦਾ ਹੈ ਉਹ ਵੀ ਪਾਰਾਵਾਰ ਤੋਂ ਰਹਿਤੀ ਹੈ। ਉਹ ਤਾਂ ਗੁਰੂ ਸਰੂਪ ਦੇ ਵਿੱਚ ਹੀ ਆਪਣੀ ਪ੍ਰਾਪਤੀ ਦੀ ਮਰਯਾਦਾ ਤੁਸੀਂ ਦੱਸਦੇ ਹੋ। ਆਪ ਜੀ ਦੀ ਜਿਹੜੀ ਪ੍ਰਾਪਤੀ ਦੀ ਮਰਯਾਦਾ ਉਹ ਭਾਰੀ ਹੈ, ਪਾਰਾਵਾਰ ਤੋਂ ਰਹਿਤ ਹੈ, ਹੱਦ ਬੰਨੇ ਤੋਂ ਭਾਰੀ ਹੈ, ਉਹਨੂੰ ਆਪ ਹੀ ਜਾਣਦੇ ਹੋ। ਗਤ ਮਿਤ ਅਪਾਰ ਗਤ ਜਿਹੜੀ ਕੋਈ ਮੁਕਤੀ ਦੀ ਮਿਤ ਕੀ ਹੈ ਮਰਯਾਦਾ ਹੈ ਇਹ ਵੀ ਆਪ ਜੀ ਦੀ ਕਹਿੰਦੇ ਅਪਾਰ ਹੀ ਮਿਰਤੀ ਤੋਂ ਰਹਿਤ ਬੇਨਤੀ ਹੈ। ਗਤ ਮਿਤ ਅਪਾਰ ਆਪ ਜੀ ਦੀ ਜਿਹੜੀ ਮਿਤ ਮਰਯਾਦਾ ਹੈ ਤੇ ਗਤੀ ਚਾਲ ਹੈ ਡੋਰ ਹੈ ਉਹ ਵੀ ਅਪਰ ਅਪਾਰ ਹੀ ਹੈ, ਬੇਨਤੀ ਸ੍ਰੇਸ਼ਟ ਹੈ।
ਗੁਣ ਗਨ ਉਦਾਰ
ਸੋ ਗੁਣਾਂ ਦੇ ਵੀ ਕਰਕੇ ਆਪ ਉਦਾਰ ਹੋ ਸਕੀ ਦਾਤੇ ਹੋ।
ਮੁਨ ਗਨ ਪ੍ਰਣਾਮ
ਜਿੰਨੇ ਸਮੂਹ ਮੁਨੀ ਲੋਕ ਹੈ ਉਹ ਆਪ ਜੀ ਨੂੰ ਪ੍ਰਣਾਮ ਕਰਦੇ, ਆਪ ਜੀ ਨੂੰ ਨਮਸਕਾਰਾਂ ਕਰਦੇ ਹੈ, ਆਪ ਜੀ ਨੂੰ ਮੱਥੇ ਟੇਕਦੇ ਹਨ। ਭਲੀ ਪ੍ਰਕਾਰ ਸਮੂਹ ਮੁਨੀਆਂ ਦੇ ਅੰਦਰ ਤੁਸੀਂ ਮਾਰਾ ਪਰ ਵਿਸ਼ੇਸ਼ ਕਰਕੇ ਜਿਹੜੀ ਨਾਮ ਦੀ ਬਖਸ਼ਿਸ਼ ਹੈ ਉਹ ਕਰਨ ਵਾਲੇ ਹੋ।
ਨਿਰਭੈ ਨਿਕਾਮ
ਫਿਰ ਆਪ ਜੀ ਦਾ ਜਿਹੜਾ ਸਰੂਪ ਨਿਰਭੈ ਡਰ ਤੋਂ ਰਹਿਤ ਹੈ ਤੇ ਕਾਮਨਾ ਤੋਂ ਰਹਿਤ ਹੈ। ਆਪ ਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਮ ਨੀ, ਖਾਸ ਨੀ, ਇੱਛਾ ਨਹੀਂ ਤੇ ਆਪ ਕਿਸੇ ਤੋਂ ਡਰਦੇ ਨਹੀਂ ਹੋ। ਆਪ ਦਾ ਸਰੂਪ ਨਿਰਭੈ ਹੈ, ਆਪ ਦਾ ਜਿਹੜਾ ਸਰੀਰ ਹੈ ਉਹ ਕਾਮਨਾ ਤੋਂ ਰਹਿਤ ਹੈ। ਵਿਸ਼ੇਸ਼ ਕਰਕੇ ਆਪ ਨਿਰਭੈ ਕਰਨ ਵਾਲੇ ਤੇ ਵਿਸ਼ੇਸ਼ ਕਰਕੇ ਕਾਮਨਾ ਪੂਰੀਆਂ ਕਰਨ ਵਾਲੇ ਵੀ ਹੋ।
ਅਤ ਦੁੱਤ ਪ੍ਰਚੰਡ
ਆਪ ਜੀ ਦੀ ਜਿਹੜੀ ਤੁਸੀਂ ਕੀ ਹੈ ਸੋਭਾ ਹੈ, ਅਤੀ ਕਹਿੰਦੇ ਪ੍ਰਚੰਡ ਹੈ, ਬਹੁਤ ਮਹਾਨ ਹੈ ਆਪ ਜੀ ਦੀ ਜਿਹੜੀ ਸੋਭਾ ਹੈ। ਆਪ ਤਿੱਖੇ ਤੇਜ ਪ੍ਰਤਾਪ ਵਾਲੇ ਹੋ ਜੀ, ਆ ਬਹੁਤ ਮਹਾਨ ਸੋਭਾ ਵਾਲੇ ਹੋ।
ਮਿਤ ਗਤ ਅਖੰਡ
ਆਪ ਜੀ ਦੀ ਕਹਿੰਦੇ ਜਿਹੜੀ ਮਿਤ ਮਰਯਾਦਾ ਤੇ ਗਤ ਕੀ ਹੈ ਗਤੀ ਹੈ ਰੀਤੀ ਹੈ ਉਹ ਵੀ ਮਾਰਾ ਅਖੰਡੀ ਹੈ, ਅਖੰਡ ਇੱਕ ਰਸ ਹੈ। ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਮਰਯਾਦਾ ਇੱਕ ਰਸ ਕਾਇਮ ਹੈ ਗੁਰੂ ਸਰੂਪ ਦੇ ਵਿੱਚ, ਜਦੋਂ ਮਰਜ਼ੀ ਕੋਈ ਗੁਰੂ ਦੁਆਰਾ ਆਪ ਜੀ ਨੂੰ ਪ੍ਰਾਪਤ ਕਰ ਲਏ ਉਹ ਮਰਯਾਦਾ ਕਰਕੇ। ਉਹ ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਮਰਯਾਦਾ ਉਹ ਇੱਕ ਰਸ ਅਖੰਡ ਹੀ ਹੈ।
ਆਲਸਯ ਕਰਮ
ਆਪ ਜੀ ਦਾ ਜਿਹੜਾ ਹਰ ਇੱਕ ਕੰਮ ਹੈ ਆਲਸ ਤੋਂ ਰਹਿਤ ਹੈ। ਆਪ ਜੀ ਦੇ ਕੰਮ ਦੇ ਵਿੱਚ ਕੋਈ ਆਲਸ ਨਹੀਂ ਹੈ, ਦਰਦਰ ਨਹੀਂ ਹੈ ਵੀ ਕਰਦੇ ਕਰਦੇ ਮਹੀਨੇ ਲਾ ਲਓ ਤੁਸੀਂ। ਮਨੁੱਖ ਦੇ ਕੰਮ ਇਹੋ ਜਿਹੇ ਹੁੰਦੇ ਆ ਵੀ ਉਹਨਾਂ ਨੂੰ ਕਹੀ ਵੀ ਜਾਓ ਤਾਂ ਵੀ ਉਹ ਉਹਨਾਂ ਦੇ ਕਰਮ ਵਿੱਚ ਦਲਿੱਦਰ ਗੁਣਾ ਹੁੰਦਾ ਨਹੀਂ ਕਰਦੇ। ਜਿਵੇਂ ਗੁਰੂ ਸੁੱਖ ਨਿਧਾਨ ਦੇ ਜ਼ਿਆਦਾ ਗੱਫੇ ਲਾਉਣ ਵਾਲਾ ਕਿਤੇ ਆਪਣੇ ਘਰੇ ਘੁਰੇ ਆ ਗਿਆ, ਉਹ ਮਾਤਾ ਦੀ ਕਹਿੰਦੀ ਵੀ ਤੂੰ ਆਪਣਾ ਬਾਹਰ ਗੇੜਾ ਮਾਰਿਆ ਖੇਤ ਵੱਲੀ ਜਾਇਆ। ਉਹ ਕਹਿਣ ਲੱਗਾ ਪਹਿਲਾਂ ਮੈਂ ਰਗੜਾ ਲਾ ਲਾ ਸੁੱਖਾ ਰਗੜਾ ਪੀ ਲਾ, ਫੇਰ ਮੈਂ ਜਾਊਂ ਖੇਤ ਕਰਨ। ਰਗੜਾ ਰਗੜਾ ਲਾ ਲਿਆ, ਪੀ ਲਿਆ ਗਾੜੇ ਕਢਾਉਣ ਕਰਕੇ। ਮਾਂ ਕਹਿੰਦੀ ਹੁਣ ਤੂੰ ਜਾ ਰਹਾ, ਮੇਰੇ ਹੁਣ ਧਰਾਰੇ ਆ ਰਹੇ ਹੈ, ਥੋੜੇ ਜਿਹੇ ਧਰਾਰੇ ਘੱਟ ਲੈਣ ਦੇ ਫਿਰ ਜਾਂਦਾ। ਜਦੋਂ ਹੁਣ ਤਰਾਰਿਆਂ ਤੋਂ ਬਾਅਦ ਫਿਰ ਨਸ਼ਾ ਲੈ ਜਾਂਦਾ, ਹੱਡ ਦਾ ਨਸ਼ਾ ਲੈ ਗਿਆ ਤੇ ਬਸ ਫਿਰ ਮਨੁੱਖ ਦੇ ਹੱਡ ਪੈਰ ਟੁੱਟਣ ਲੱਗ ਜਾਂਦੇ। ਉਹ ਫਿਰ ਕਹਿੰਦੇ ਹੁਣ ਤਾਂ ਜਾ ਰਿਹਾ, ਕਹਿੰਦੇ ਹੁਣ ਤਰਾਰੇ ਹਟ ਗਏ, ਹੁਣ ਨਸ਼ਾ ਲੈ ਗਿਆ, ਹੁਣ ਮੈਂ ਦੁਬਾਰਾ ਰਗੜਾ ਲਾਉਣਾ। ਫਿਰ ਲੱਗ ਗਿਆ ਘੋੜਨਾ ਫੜ ਕੇ ਰਗੜਨ, ਫਿਰ ਪੀ ਲਿਆ, ਕਹਿੰਦੇ ਹੁਣ ਤੁਰ ਪਾ, ਕਹਿੰਦੇ ਤਰਾਰੇ ਆ ਲੈਣ ਦੇ, ਫਿਰ ਜਾਂਦਾ। ਬਸ ਐਸੇ ਕੰਮ ਚ ਹੀ ਰਿਹਾ ਉਹਦੇ ਕਰਮ, ਰਗੜੇ ਚ ਕਰਮ ਚ ਦਾ ਉਧਰ ਦਲਿੱਤਰ। ਇਸ ਤਰ੍ਹਾਂ ਤੇਰੇ ਕਰਮ ਦੇ ਵਿੱਚ ਦਲਿੱਦਰ ਪੁਣਾ ਨਹੀਂ ਹੈ ਵੀ ਤੂੰ ਰਗੜੇ ਛਗੜੇ ਲਾਉਂਦਾ ਰਹੇ ਜਾਵੇ ਨਾ ਕਿਸੇ ਪਾਸੇ, ਉਹਨੂੰ ਤਾਂ ਭਗਤ ਮਰ ਜੂਗਾ ਜਦੋਂ ਤੇਰਾ ਰਗੜਾ ਲੱਗੂਗਾ। ਇਸ ਕਰਕੇ ਤੇਰੇ ਕਿਸੇ ਕਰਮ ਕਰਤੱਵ ਦੇ ਵਿੱਚ ਦਲਿੱਦਰ ਨਹੀਂ, ਆਲਸ ਨਹੀਂ ਹੈ। ਬਸ ਨਾਮਦੇਵ ਜੀ ਨੇ ਮਾੜਾ ਜਿਹਾ ਪੁਰਨਾ ਕੀਤਾ ਸੀ ਵੀ ਸਾਥ ਭੜੀ ਜੇ ਕੀਤੀ ਸੁਣੀ ਅਜੇ ਨਾ ਆਇਓ ਤੇਰੇ ਭੰਮਣ ਤਾਂ ਨਹੀਂ, ਸੱਤ ਘੜੀਆਂ ਬੀਤੀਆਂ, ਉਹ ਤਾਂ ਇੰਨਾ ਸਮਾਂ ਲਾਉਂਦਾ ਨੀ, ਇੰਨਾ ਦਲਿੱਦਰ ਤਾਂ ਰੱਬ ਕਰਦਾ ਨੀ ਹੁੰਦਾ ਹੈ ਵੀ ਉਹ ਤਾਂ ਆ ਜਾਂਦਾ ਹੁੰਦਾ, ਉਸਨੇ ਪੁਰਨਾ ਹੀ ਕੀਤਾ, ਉਹਦਾ ਹੀ ਪਾਖੰਡ ਤਨ ਬਾਜ ਬੁਝਾਏ ਲਾ ਗਰੜ ਚੜੇ ਗੋਬਿੰਦ ਆਏ ਲਾ। ਕਹਿੰਦੇ ਉਹ ਗਰੜ ਦੇ ਜਿਹੜੇ ਖੰਭ ਜੇ ਉਹ ਖੜਕੇ ਖੰਭਾਂ ਦੇ ਬੁਜੇ ਨੂੰ ਬੁਝਾਉਂਦਾ, ਕਹਿੰਦੇ ਗੋਬਿੰਦ ਗਰਮ ਦੇ ਉੱਪਰ ਚੜਾ ਆ ਖੜੋਤਾ ਆਉਂਦਿਆਂ ਸਾਰੇ, ਕਹਿੰਦਾ ਕਹਿ ਤਾਂ ਧਰਮ ਕੋਡੀ ਕਰੋ, ਕਹਿ ਤਾਂ ਲੇਕਰ ਇਹ ਉੱਪਰ ਧਰੋ, ਕਹਿ ਤਾਂ ਮੂੰਹ ਗੁਰੂ ਦੇ ਜੀ ਆਏ, ਇਹ ਦੱਸ ਹੋਏ ਨਾਮਦੇਵ ਮੈਂ ਧਰਤੀ ਨੂੰ ਪੁੱਠੀ ਕਰਦਿਆਂ ਕੋਡੀ ਕਰਦਿਆਂ ਲੈ ਕੇ, ਫਿਰ ਕੋਡੀ ਪੁੱਠੀ ਕਰਕੇ ਫਿਰ ਉੱਪਰ ਲੈ ਕੇ ਫਿਰ ਪੁੱਠੀ ਸਿੱਧੀ ਕਰਦੇ ਹਾਂ, ਵੀ ਜਿੰਨੇ ਦੁਸ਼ਟ ਹੈ ਜਦੋਂ ਧਰਤੀ ਪੁੱਠੀ ਕਰੂੰਗਾ ਹੇਠਾਂ ਰਹਿ ਲੈਣਗੇ, ਤੇ ਸਿੱਧੀ ਇਸ ਕਰਕੇ ਕਰਨੀ ਹੈ ਵੀ ਉਹ ਸਿੱਧੀ ਤੇਰੇ ਵਰਗੇ ਰਹਿਣਗੇ, ਮੌਜਾਂ ਲੁੱਟਣਗੇ। ਇਸ ਤਰ੍ਹਾਂ ਇਹ ਤੂੰ ਕਹੇ ਵੀ ਮਹਾਰਾਜ ਮਰੀ ਗੋਦੀ ਚੌਂਦੀ ਕਰ ਦੀਏ, ਕਹਿੰਦੇ ਹਾਂ ਗੱਲ ਮਹਾਰਾਜ ਠੀਕ ਹੈ, ਕਾਹਨੂੰ ਧਰਤੀ ਪੁੱਠੀ ਕਰਨੀ ਹੈ, ਕਾਹਨੂੰ ਲੈ ਕੇ ਉੱਪਰ ਧਰਨੀ ਹੈ, ਰੌਲਾ ਦਾ ਕਬੂਲ ਹੈ, ਇਹ ਜਾਂਦੀ ਕਰ ਦਿਓ ਰੌਲਾ ਖਤਮ ਹੋਊਗਾ। ਬਸ ਪਰਮੇਸ਼ਰ ਨੇ ਉਧਰ ਕੀਤੀ ਨਿਗਾਹ, ਕਹਿੰਦੇ ਨਾਮਾ ਪੜਨਵਾ ਸੇਲ ਮਸੇਲ ਆਪੋ ਵੀ ਜੀ ਸਹਿਣ ਤੋਂ ਸਹਿਮਤੀ ਹੋਵੇ ਵੀ ਆ ਮਹਾਰਾਜ ਦੁੱਲਾ ਕਮਜਾ ਕਰਦੇ ਹੋ। ਗੋ ਦੁਹਾਈ ਬਛੜਾ ਮੇਲ, ਕਹਿੰਦੇ ਗਹੂ ਚੁਹਾ ਦਿੱਤੀ ਬੱਛਾ ਮੇਲ ਕੇ ਬੱਛਾ ਛੱਡ ਕੇ ਦੁੱਧ ਆ ਕੀ ਜਾ ਮਟਕੀ ਭਰੀ ਲੈ ਬਾਦਸ਼ਾਹ ਕੇ ਅੱਗੇ, ਦੁੱਧ ਦੀ ਜਦੋਂ ਮੱਟੀ ਜੀ ਭਰ ਗਈ ਲੈ ਕੇ ਬਾਦਸ਼ਾਹ ਦੇ ਅੱਗੇ ਧਰਤੀ। ਫਿਰ ਰੱਬ ਦਾ ਦੂਜੇ ਪਾਸੋਂ ਵੀ ਆਲਸ ਨਹੀਂ ਹੈ, ਚੜਾਤਾ ਕਿਹੜਾ ਰਾਜ ਪਾਤਸ਼ਾਹ ਨੂੰ, ਲੱਗ ਗਿਆ ਲੇਰਾ ਮਾਰਨ, ਫਿਰ ਲੱਗ ਗਿਆ ਕਹਿੰਦਾ ਪਕਸ਼ੀ ਹਿੰਦੂ ਮੈਂ ਤੇਰੀ ਕਾਂ ਹੈ, ਕਿਤੇ ਤਾਂ ਕਹਿੰਦਾ ਸੱਤ ਘੜੀਆਂ ਦਾ ਟਾਈਮ ਹੈ, ਜਾਂ ਮੁਸਲਮਾਨ ਬਣ ਜਾ ਜਾਂ ਮਰੀ ਗੋਦੀ ਚੌਂਦੀ ਚੜਾ, ਨਹੀਂ ਮਰਨ ਨੂੰ ਤਿਆਰ ਹੋ ਜਾ। ਇੱਥੇ ਜਦੋਂ ਕਿਹੜਾ ਜਿਹਾ ਚੜਾਇਆ ਉਹਦ ਨੂੰ, ਬਸ ਫਿਰ ਲੱਗ ਗਿਆ ਵੀ ਮੈਂ ਤਾਂ ਤੇਰੀ ਗਾਂ ਵਰਗਾ ਗਊ ਵਰਗਾ ਹੈ, ਵੀ ਤੂੰ ਮੈਨੂੰ ਬਖਸ਼ ਲੈ, ਮੈਨੂੰ ਮਾਫ਼ ਕਰ ਦੇ। ਇਸ ਤਰ੍ਹਾਂ ਮਹਾਰਾਜ ਤੇਰੇ ਕਰਮ ਦੇ ਵਿੱਚ ਆਲਸ ਨਹੀਂ ਹੈ, ਜਦੋਂ ਕੋਈ ਯਾਦ ਕਰੇ ਉਦੋਂ ਹੀ ਤੂੰ ਰਕਸ਼ਾ ਕਰਨ ਵਾਲਾ ਜਿਹੜਾ ਕਰਮ ਹੈ ਕਰਦਾ ਹੈ।
ਆਦਰਸ਼ ਧਰਮ
ਜਿਵੇਂ ਹਾਥੀ ਦੀ ਪੁਕਾਰ ਪਰ ਪਿੱਛੇ ਸੁਣੀ, ਕਿੱਠੀ ਕੀ ਪੁਕਾਰ ਪਹਿਲੇ ਸੁਨੀਅਤ ਹੈ, ਗੁਰੂ ਕਲਗੀਰ ਦੀ ਰਾਣੀ ਵੀ ਐਸਾ ਹੈ ਪਰਮੇਸ਼ਰ, ਵੀ ਹਾਥੀ ਦੀ ਪੁਕਾਰ ਚਲੋ ਸੁਣ ਵਿੱਚ ਤਾਂ ਥੋੜਾ ਜਿਹਾ ਦੇਰੀ ਕਰਦੇ, ਬਥੇਰਾ ਵੱਡਾ ਹੈਗਾ ਇਹਨੂੰ ਕੁਛ ਨੀ ਹੁੰਦਾ, ਕਹਿੰਦੇ ਕੀੜੀ ਪੁਕਾਰ ਤਾਂ ਝੱਟ ਹੀ ਸੁਣ ਲੈਂਦੇ ਕਿ ਕੀੜੀ ਪੁਕਾਰ ਸੁਣ ਕੇ ਉਦੋਂ ਹੀ ਆਉਂਦਾ ਦੌੜਾ। ਇਸ ਤਰ੍ਹਾਂ ਤੇਰੇ ਰੱਖਿਆ ਕਰਨ ਵਾਲੇ ਕਰਮ ਦੇ ਵਿੱਚ ਕੋਈ ਦਲਿੱਦਰ ਨਹੀਂ ਹੈ। ਅਲਿਸੈ ਕਰਮ ਅਦ੍ਰਿਸੈ ਧਰਮ, ਜਿਹੜਾ ਤੇਰਾ ਪਾਲਣ ਪੋਸ਼ਣ ਵਾਲਾ ਧਰਮ ਹੈ ਨਾ, ਇਹ ਵੀ ਆਦਰਸ ਹੈ, ਇਹ ਦਿਸਦਾ ਨਹੀਂ ਹੈ। ਕਿਵੇਂ ਤੂੰ ਮਾਤਾ ਪਿਤਾ ਦੇ ਵਿੱਚ ਬੱਚੇ ਦੀ ਪਾਲਣਾ ਪੋਸਣਾ ਕਰ ਰਹੇ, ਸੈਲ ਪੱਥਰ ਮੈਂ ਜੰਤੂ ਪਾਏ, ਜਿਹੜੇ ਕੋਈ ਖੁਸ਼ਕ ਪਹਾੜ ਹੈ ਤੇ ਪਾਣੀ ਵਾਲੇ ਪਹਾੜ ਨੇ, ਉਹਨਾਂ ਵਿੱਚ ਤੂੰ ਜੀਵ ਜੰਤ ਪੈਦਾ ਕੀਤੇ, ਉੱਥੇ ਕਿਵੇਂ ਤੂੰ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕਰਨਾ ਨਹੀਂ ਦਿਸਦਾ ਹੈ। ਪਾਖਣ ਕੀਟ ਕੋਤ ਹੋਏ ਰਹਿਤਾ ਤਾ ਚੋ ਮਾਰਗ ਨਾਹੀ, ਹੋਰ ਸਮੁੰਦਰਾਂ ਦੇ ਹੇਠ ਜਿਹੜੇ ਵਿੱਚ ਪਾਣੀ ਦੇ ਜੀਵ ਜੰਤ ਪੈਦਾ ਕੀਤੇ, ਉੱਥੇ ਉਹਨਾਂ ਦਾ ਪਾਲਣ ਪੋਸ਼ਣ ਦਾ ਜਿਹੜਾ ਪ੍ਰਬੰਧ ਦਾ ਧਰਮ ਹੈ ਉਹ ਕਿਵੇਂ ਕਰਦਾ, ਉਹ ਨਹੀਂ ਦਿਸਦਾ ਹੈ। ਉਂਝ ਵੇਖ ਲੋ ਸਾਰਾ ਕੁਝ ਹੋਈ ਜਾ ਰਿਹਾ, ਸਭ ਨੂੰ ਸਮੇਂ ਅਨੁਸਾਰ ਉਹ ਪਾਲਣ ਪੋਸ਼ਣ ਦਾ ਜਿਹੜਾ ਕਰਤੱਵ ਹੈ ਉਹਦੇ ਵੱਲੋਂ ਸਹਿਜੇ ਹੋ ਰਿਹਾ। ਆਪ ਜੀ ਦਾ ਪਾਲਣ ਪੋਸ਼ਣ ਦਾ ਜਿਹੜਾ ਧਰਮ ਹੈ ਉਹ ਦਿਸਣ ਤੋਂ ਰਹਿਤ ਹੈ, ਗੋਤ ਰੂਪ ਹੈ, ਪਰੋਖ ਰੂਪ ਹੈ। ਗੋਤ ਰੂਪ ਦੇ ਵਿੱਚ ਹੋ ਕੇ ਆਪ ਸਭ ਦੀ ਪਾਲਣਾ ਪੋਸਣਾ ਕਰਦੇ ਹੋ ਜੀ।
ਸਰਬਾ ਪਰਨਾਡ,
ਫਿਰ ਸਾਰਿਆਂ ਨੂੰ ਮਾਰਾ ਭਰਨ ਵਾਲਾ ਹੈ ਤੂੰ, ਤੇ ਫਿਰ ਸਾਰਿਆਂ ਦਾ ਆਡਾ ਕੀ ਆਸਰਾ ਹੈ? ਜਿੱਥੇ ਭਰਨ ਵਾਲਾ ਪਾਲਣ ਵਾਲਾ ਹੈ ਉੱਥੇ ਤੂੰ ਸਾਰਿਆਂ ਦਾ ਆਡਾ ਆਸਰਾ ਵੀ ਪਰਨਾਡ ਹੈ, ਸਾਰਿਆਂ ਦਾ ਤੂੰ ਅਪਰਣ ਗਹਿਣਾ ਰੂਪ ਹੈ, ਤੇ ਫਿਰ ਗਹਿਣਾ ਦਾ ਆਸਰਾ ਵੀ ਹੈ। ਭਾਵ ਸਾਰਿਆਂ ਨੂੰ ਸਰੀਰਾਂ ਨੂੰ ਗਹਿਣੇ ਵਾਸਤੇ ਜਾ ਕੇ ਜਾਣ ਵਾਲਾ ਹੈ, ਸਾਰਿਆਂ ਸਰੀਰ ਨੂੰ ਗਹਿਣਿਆਂ ਦਾ ਆਸਰਾ ਹੈ ਤੂੰ, ਸਾਰਿਆਂ ਨੂੰ ਭਰਨ ਵਾਲਾ ਪਾਲਣ ਪੋਸ਼ਣ ਕਰਨ ਵਾਲਾ ਵੀ ਹੈ, ਤੇ ਸਾਰਿਆਂ ਦਾ ਅੱਡਾ ਆਸਰਾ ਵੀ ਹੈ, ਸਹਾਰਾ ਵੀ ਹੈ।
ਅੰਡਡ ਬਾਡ,
ਤੇ ਆਪ ਡੰਡ ਤੋਂ ਰਹਿ ਤੋਂ ਦੁਸ਼ਟਾਂ ਦੇਤਾਂ ਨੂੰ ਸੀ ਮਾਰਾ ਵੱਢਣ ਵਾਲੇ ਹੋ, ਵੱਢ ਦਿੰਦੇ ਹੋ ਮਿੰਟਾਂ ਸਕਿੰਟਾਂ ਵਿੱਚ, ਲੇਥੂ ਪੇਥੂ ਲਾ ਦਿੰਦੇ ਹੋ। ਅੰਡਡ ਬਾਡ, ਇਸ ਤਰ੍ਹਾਂ ਆਪ ਡੰਡ ਤੋਂ ਰਹਿਤ ਹੋ, ਦੁਸ਼ਟਾਂ ਨੂੰ ਵੱਢਣ ਵਾਲੇ ਹੋ, ਜਾਂ ਆਪ ਅੰਡਡ ਬਾਡ, ਆਪ ਡੰਡ ਤੋਂ ਰਹਿਤ ਹੈ ਤੇ ਆ ਮਾਰਾ ਬਹੁਤ ਵਧਦੇ ਫੁੱਲਦੇ ਹੋ, ਦੂਰ ਤੱਕ ਆਪ ਜੀ ਵਧੇ ਹੋਏ ਹੋ, ਜ਼ਮੀਨ ਤੋਂ ਲੈ ਕੇ ਕਾਸ਼ਾਂ ਫੁੱਲਿਆਂ ਕਾਸ਼ਾਂ ਵਿੱਚ ਆਪ ਜੀ ਵਧੇ ਫੁੱਲੇ ਹੋ। ਸੋ ਇਸ ਤਰ੍ਹਾਂ ਇਹ ਵੀ ਅੰਡਡ ਵਾਢਿਆ ਆਲਿਸਿਆ ਕਰਮ, ਇਸ ਤਰ੍ਹਾਂ ਵਾਢ ਕਰਦੇ ਆ, ਪਰ ਸੰਪਰਦਾ ਵਿੱਚ ਆਲਿਸਿਆ ਕਰਮ ਸੱਸੇ ਦੇ ਉੱਪਰ ਲਲਾਈਆਂ ਜੀਆਂ ਲਾ ਕੇ ਅਲਿਸਿਆ ਕਰਮ ਅਦ੍ਰਿਸ਼ਿਆ, ਅਲਿਸਿਆ ਨਹੀਂ ਕਰਨਾ, ਅਦ੍ਰਿਸ਼ਿਆ ਨਹੀਂ ਕਰਨਾ ਹੈ, ਅਲਿਸਿਆ ਕਰਮ ਅਦ੍ਰਿਸ਼ਿਆ ਤਰ੍ਹਾਂ ਹਨ, ਪਰ ਸਰਵਾ ਪਰ ਨਾਡ ਹੈ, ਇਉਂ ਹੀ ਕਰਨਾ। ਕਈ ਇਸ ਤਰ੍ਹਾਂ ਜਿਨ੍ਹਾਂ ਨੇ ਨਹੀਂ ਕੋਈ ਸੰਥਿਆ ਕੀਤੀ ਉਹ ਕਹਿੰਦੇ ਸਰਵਾ ਪਰ ਨਾਢਿਆ ਹੈ, ਅੰਡਡ ਵਾਢਿਆ, ਇਸ ਤਰ੍ਹਾਂ ਕਰਦੇ ਨਹੀਂ। ਪਰ ਸ਼ੁੱਧ ਜਿਹੜਾ ਸੰਪਰਦਾ ਦਾ ਮੁੱਖ ਪਾਲ ਸਰਵਾ ਪਰ ਨਾਢ ਹੈ, ਅੰਡਡ ਵਾਢ ਹੈ, ਟੱਡੇ ਨੂੰ ਦਲਾਈਆਂ ਜੀ ਲਾ ਕੇ ਬੋਲਣਾ ਹੈ। ਇਉਂ ਜਿਹੜਾ ਜਾਈਆ ਉਹਦੇ ਵਿੱਚੋਂ ਦਲਾਈਆਂ ਆ ਜਾਂਦੀ, ਕਿਤੇ ਸਿਹਾਰੀ ਆ ਜਾਂਦੀ, ਕਿਤੇ ਈੜੀ ਆ ਜਾਂਦੀ ਹੈ, ਇਹ ਜਾਈਏ ਵਿੱਚੋਂ ਬਹੁਤ ਕੁਛ ਨਿਕਲਦਾ ਹੈ। ਜਾਈਆ ਹੈ ਵੀ ਕਈ ਤਰ੍ਹਾਂ ਦਾ, ਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਇਹ ਚਾਰ ਪੰਜ ਤਰ੍ਹਾਂ ਦਾ ਜਾਈਆ ਵਰਤਿਆ ਹੈ। ਜਦੋਂ ਅਸੀਂ ਦਰਸ਼ਨ ਸਰੂਪ ਦੇ ਵਿੱਚ ਨਾਲ ਨਾਲ ਸਵਿਗੀ ਦੇ ਵਿੱਚ ਜਾਈਏ ਲਿਖਾਂਗੇ, ਕਿਤੇ ਉਪਰੋਂ ਮੇਸ਼ਾ ਕੀਤੇ ਲਿਖਰ ਜੀ, ਕਿਤੇ ਹੇਠਾਂ, ਕਿਤੇ ਵਿਚਾਲਣੇ ਤੋਂ, ਕਿਤੇ ਸੱਜੀ ਤਰਫ ਤੋਂ, ਕਿਤੇ ਪਹੀਆ ਪੂਰਾ ਜਾਈਆ ਹੈ, ਕਿਤੇ ਹੇਠਾਂ ਹੀ ਲਾਇਆ ਹੋਇਆ ਰੇਖ ਜੀ ਕੱਢ ਕੇ ਹਲਤ ਜੀ ਰੂਪ ਗਏ। ਉਹਦੇ ਫਿਰ ਜਿਹੜੇ ਕੋਈ ਵਿਚਾਰ ਹੈ ਉਹ ਵੱਖਰੀ ਵੱਖਰੀ ਹੈ, ਇੱਥੇ ਛੰਦ ਪੂਰਾ ਹੋਇਆ ਹੈ। ਅਗਲੇ ਛੰਦ ਦੀ ਆਪਾਂ ਵਿਚਾਰ ਕੱਲ੍ਹ ਦੇ ਸਮਾਂ ਕਰਾਂਗੇ। ਹੁਣ ਸਤੋਤਰ ਕਰਕੇ ਆਪਾਂ ਅਰਦਾਸ ਵੀ ਜੁੜ ਗਏ ਜੀ।
ਆਲਸੈ ਕਰਮ ਆਦ੍ਰਿਸੈ ਧਰਮ, ਸਰਬਾ ਪਰਨਾਡ ਅੰਡਡ ਬਾਡ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੇ ਆਚਤ ਹੇ ਪਾਰ ਬ੍ਰਹਮ ਪਵਨਾਸੀ ਅਗਨਾਰ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਹਾਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ